एक ओंकार सतनाम करता पुरख निरपौ निर्वैर अकाल मूरत अर्जुनी सैभं गुर प्रसाद जप आदि सच जुगादि सच है भी सच नानक होसे भी सच हर की वड़ियाई हम आख न सका हम मूर्ख मुगदनी जान जन नानक कौ हर बख्शल मेरे स्वामी शरणागत पया अजान
सतनाम श्री वाहिगुरु साहिब जी श्लोक महला चौथा तुर मारी पूरे सतगुरु सही होना सतगुर मारी जी मिलन नूं बहुतेरा लोची है ना दे मिलन करतारी तुर मारे पूरे सतगुरु सही होण सतगुर मारे जी मिलन नूं बहुतेरा लोची है ना दे मिलन करतारे वाहिगुरु जी का खालसा वाहिगुरु जी की फतेह।
सतगुरां दी पावन पवित्र हजूरी अंदर जुड़ बैठे गुरु रूप साध संगत जी आप भागी हो संध्या दे दीवाना दियां हाजरियां भर रहे हो गुरुदेव पातशाह कृपा कर रहे हन एक जगंदे नाल हन एक ना सुत्यां दे उठाल एक जागदे रहिंदे हन नहीं लै सकदे एक अजामल वर्गे सुते हन उन्हां नूं जगा के दे देंदा है एक कोल रह के नहीं लै सकते बाबा प्रीति चंद जी कोल ही रहे सन गुरु रामदास पातशाह दे पर नहीं हुक्म मन सके लै सके एक बाबा विधि चंद वर्गे किहो जे कर्म कर करके ते फिर सब कुछ लै गए अज तक उन्हां दे वंशजां दा सत्कार हो रहा हिंदुस्तान दे विच बाबा सुर सिंह वाले दया सिंह क्यों ये गुरुदेव कहते ने कर्म गति है कर्म की चाल हुंदी है हिंदुस्तान दे विच जितने भी धर्म पनपे उन्होंने कर्म नू प्रधान मन्या ओ धर्म ही कर्म नू मनदे हन कर्म की चाल नू मनदे हन जो बार बार का जन्म मनदे हन जो बार बार का जन्म नहीं मनदे ओ कर्म नू भी नहीं मनदे एक वड्डा कारण क्रिश्चियनिटी इतने रसां दे विच पदार्थां च क्यों फसी क्योंकि वैस्टर्न दे विच चार धर्म पनपे यहूदी ईसाई पारसी अते फिर इस्लाम ये चार ही धर्म जजमेंट डे नूं मानदे हन कर्म नूं नहीं मानदे बार बार दा जन्म नहीं मानदे ये नहीं मानदे कि इंसान जम रहा है मर रहा है जम रहा है मर रहा है ये गल भी नहीं मानते कि मनुख 84 लाख जीवना चो भटक के आया है ये कहते हैं जो प्रभु की बंदगी करता है एक जजमेंट डे निर्णय वाला दिन होएगा उदो जिन्होंने चंगे कर्म किए होंगे जिन्होंने भगती की है वह जाने किधर वह स्वर्ग के जाने वो पिस्त के जाने तो बाकी सारे दोजक के जाने उथे है कि कहते हैं उथे शबाब ते शराब मिलेगी ऐसा कहती है कुरान वो अपना ढंग हुंदा है धर्म ग्रंथां दा कहण दा कुछ लालच दिता जांदा है इंसान नूं धर्म ते लगाण वास्ते ते कुछ डर दिता जांदा है छोटा जिहा बच्चा है शरारत ना करे सी कहिंदे ने पुत्तर उधर ना जाई नेरा है नेरे दी मां आ जाएगी ना उत्थे कोई नेरा है ना नेरे दी मां है उत्थे उत्थे कोई बला नहीं बैठी पर बच्चे दे मन च डर पै जांदा है ओह डर नहीं जांदा धार्मिक मनुखा ने भी कुछ डर रखे ताकि इंसान कुकर्म ना करे ਹਨ ਸਵਰਗ ਨਰਕ ਸਭ ਕੁਛ ਹੈ ਕਹਿਣਾ ਪਿਆ। ਪਰ ਕਬੀਰ ਜੀ ਕਹਿੰਦੇ ਨੇ ਜਦੋਂ ਮੈਂ ਬਹੁਤ ਉੱਪਰ ਗਿਆ ਕੀ ਦੇਖਿਆ, ਨਰਕ ਸੁਰਗ ਤੇ ਮਹਿ ਰਹੇ ਸਤਿਗੁਰ ਕੇ ਪ੍ਰਸਾਦ। ਕਹਿੰਦੇ ਨੇ ਹੁਣ ਨਾ ਨਰਕ ਤੇ ਨਾ ਸੁਰਗ ਕੁਛ ਵੀ ਨਹੀਂ ਸੀ, ਸਤਿਗੁਰੂ ਦੀ ਐਸੀ ਕਿਰਪਾ ਹੋਈ, ਹੁਣ ਕੀ ਹੈ, ਹੁਣ ਤੇ ਆਨੰਦ ਹੀ ਆਨੰਦ ਸੀ। ਗੁਰਦੇਵ ਕਹਿੰਦੇ ਨੇ ਕਰਮ ਹੈ ਤੇ ਕਰਮ ਦੇ ਮੁਤਾਬਿਕ ਹੀ ਅਸੀਂ ਇੱਥੇ ਬੈਠੇ ਹਾਂ, ਬਿਨ ਭਾਗਾਂ ਸਤਸੰਗ ਨਾ ਲੱਭੈ। ਇੱਥੇ ਆ ਕੇ ਬੈਠ ਜਾਣਾ ਕੋਈ ਨਾ ਕੋਈ ਪੂਰਬਲਾ ਕਰਮ ਹੈ, ਨਹੀਂ ਤੇ ਇਸ ਸਮੇਂ ਪੱਪ ਵੀ ਭਰਦੇ ਹਨ ਤੇ ਦੁਨੀਆਂ ਦੇ ਸਾਰੇ ਧਰਮ ਦੇ ਬੰਦੇ ਉੱਥੇ ਜਾਂਦੇ ਹਨ, ਉਹਨਾਂ ਦੇ ਆਪਣੇ ਕਰਮ, ਸਾਡੇ ਆਪਣੇ ਕਰਮ। ਗੁਰਦੇਵ ਕਹਿੰਦੇ ਨੇ ਕੋਈ ਨਾ ਕੋਈ ਪੂਰਬਲਾ ਕਰਮ ਜਾਗਿਆ ਹੈ ਜੋ ਇੱਥੇ ਆ ਕੇ ਬੈਠ ਗਏ ਹਾਂ, ਨਹੀਂ ਤੇ ਇੱਥੇ ਬੈਠਣਾ ਨਸੀਬ ਨਹੀਂ ਹੁੰਦਾ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਬਿਨਾਂ ਭਾਗਾਂ ਤੋਂ ਸਤਸੰਗਤ ਨਹੀਂ ਮਿਲਦੀ ਤੇ ਬਿਨਾਂ ਸਤਸੰਗਤ ਤੋਂ ਮਨ ਦੇ ਵਿੱਚ ਮਲੀਨਤਾ ਵੱਧਦੀ ਜਾਂਦੀ ਹੈ। ਤੇ ਜਗਤ ਦੇ ਵਿੱਚ ਗੁਰਦੇਵ ਪਾਤਸ਼ਾਹ ਕਹਿੰਦੇ ਹਨ ਦੁੱਖ ਵਿਆਪਕ ਹੈ, ਵਿਛੜੇ ਹੋਏ ਬਹੁਤ ਹਨ, ਮਿਲੇ ਹੋਏ ਬਹੁਤ ਘੱਟ ਹਨ। ਕਿਉਂ? ਕਿਉਂਕਿ ਗੁਰਦੇਵ ਦੱਸ ਰਹੇ ਹਨ ਧੁਰ ਮਾਰੇ ਸਤਿਗੁਰੂ ਭਾਵ ਐਸੇ ਕਰਮ ਹਨ ਉਹ ਨਹੀਂ ਮਿਲ ਸਕਦੇ ਪਰਮਾਤਮਾ ਨੂੰ, ਇਤਨੇ ਨੀਚ ਕਰਮ, ਇਹ ਨੀਚ ਕਰਮ ਹਰ ਮੇਰੇ, ਇਹੋ ਜਿਹੇ ਨੀਚ ਕਰਮ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ। ਭਗਤ ਕਬੀਰ ਕਹਿੰਦੇ ਨੇ ਮੈਂ ਮਨ ਲੈਂਦਾ ਕਰਮ ਗਤੀ ਹੈ, ਪਰ ਮੈਂ ਆਪਣੇ ਕਰਮ ਦੀ ਗਤੀ ਨੂੰ ਕਿਵੇਂ ਜਾਣਾਂ, ਮੈਂ ਨਹੀਂ ਜਾਣਦਾ ਪ੍ਰਭੂ ਮੈਂ ਪਹਿਲੇ ਕੀ ਕੀਤਾ ਹੈ। ਪਰ ਜੋ ਵੀ ਦੁੱਖ ਜਾਂ ਸੁੱਖ ਮਿਲਣਾ ਹੈ ਪਰਮਾਤਮਾ ਦੀ ਕਰੋਪੀ ਨਹੀਂ ਹੈ। ਇੱਕ ਚੰਗਾ ਦਿਆਲੂ ਬੰਦਾ ਹੋਵੇ, ਨਿਤਨੇਮ ਬਾਣੀ ਪੜ੍ਹਦਾ ਹੋਵੇ, ਕਿਸੇ ਦਾ ਭਲਾ ਹੁੰਦਾ ਹੋਵੇ ਤੇ ਉਹ 100% ਕਰੇਗਾ, ਉਹਦੇ ਮਨ ਚ ਦਇਆ ਆਏਗੀ ਕਿ ਚਲੋ ਜੇ ਭਲਾ ਹੋ ਸਕਦਾ ਤੇ ਕਰ ਦਵੋ। ਤੇ ਅਸੀਂ ਕਹਿੰਦੇ ਹਾਂ ਤੁਮ ਸਦਾ ਸਦਾ ਦਿਆਲਾ ਹੈ ਗੁਰਦੇਵ ਪਰਮਾਤਮਾ, ਤੁਸੀਂ ਤੇ ਦਿਆਲਤਾ ਦੇ ਸਾਗਰ ਹੋ, ਫਿਰ ਪਰਮਾਤਮਾ ਦੁੱਖ ਕਿਵੇਂ ਦੇ ਸਕਦਾ ਇਨਸਾਨ ਨੂੰ, ਵਿਛੋੜ ਕਿਵੇਂ ਸਕਦਾ ਹੈ, ਕਿਉਂ ਇੱਕ ਪਾਸੇ ਕਰ ਲੈਂਦਾ ਹੈ ਇਨਸਾਨ ਨੂੰ ਆਪਣੇ ਤੋਂ ਤੇ ਦੁੱਖ ਦੇ ਵਿੱਚ ਵਗਾ ਦਿੰਦਾ ਹੈ। ਗੁਰਦੇਵ ਕਹਿੰਦੇ ਨੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਇਹਦੇ ਆਪੋ ਆਪਣੇ ਕਰਮਾਂ ਦੀ ਚਾਲ ਹੈ, ਕੁਛ ਨੇੜੇ ਹਨ, ਕੁਛ ਬਹੁਤ ਦੂਰ ਹਨ, ਕੁਛ ਇਤਨੇ ਦੂਰ ਹਨ ਨਹੀਂ ਮਿਲ ਸਕਦੇ। ਕਰਮ ਦੀ ਗਤੀ ਹੈ, ਜੋ ਸੁੱਖ ਦੁੱਖ ਸਾਨੂੰ ਮਿਲ ਰਿਹਾ ਹੈ ਇਹ ਕਰੋਪੀ ਨਹੀਂ ਹੈ। ਗੁਰਦੇਵ ਕਹਿੰਦੇ ਨੇ ਕਰਮ ਹੈ, ਆਪੇ ਬੀਜ ਆਪੇ ਹੀ ਖਾਓ, ਤੇ ਨਾਲੇ ਗੁਰਦੇਵ ਕਹਿੰਦੇ ਨੇ ਆਪੇ ਹੀ ਬੀਜਣਾ ਹੈ ਤੇ ਪ੍ਰਾਪਤੀ ਵੀ ਫਿਰ ਆਪ ਹੀ ਖਾਣੀ ਪਏਗੀ, ਕਰਨੀ ਪਏਗੀ। ਜਗਤ ਦੇ ਵਿੱਚ ਬੂਟਾ ਲਗਾਇਆ ਹੈ ਪਿਤਾ ਨੇ, ਦਾਦੇ ਨੇ, ਪੋਤਰਾ ਵੀ ਫਲ ਖਾ ਰਿਹਾ, ਪੋਤਰਾ ਵੀ ਫਸਲ ਖਾ ਰਿਹਾ। ਪਰ ਗੁਰਦੇਵ ਕਹਿੰਦੇ ਹਨ ਜੋ ਕਰਮ ਦੀ ਖੇਤੀ ਹੈ, ਜੋ ਬੀਜਿਆ ਸੋ ਲੂਣਿਆ, ਕਰਮਾ ਸਦੜਾ ਖੇਤ, ਇਹ ਜੋ ਖੇਤ ਹੈ ਜੋ ਬੀਜੇਗਾ, ਜੋ ਇਨਸਾਨ ਬੀਜੇਗਾ ਉਸਨੂੰ ਖਾਣਾ ਪਏਗਾ, ਐਸਾ ਕਬੀਰ ਵੀ ਕਹਿੰਦੇ ਹਨ। ਕਬੀਰ ਕਹਿੰਦੇ ਨੇ ਪੂਰਵ ਜਨਮ ਕੇ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਈ। ਕਹਿੰਦੇ ਨੇ ਹੁਣ ਨਹੀਂ ਤਪੱਸਿਆ ਕੀਤੀ, ਪਿੱਛੇ ਵੀ ਬੜੀ ਬੰਦਗੀ ਕੀਤੀ ਹੈ, ਬੜਾ ਕੁਛ ਕੀਤਾ ਹੈ ਪ੍ਰਭੂ, ਪਰ ਨਹੀਂ ਮਿਲ ਸਕੇ। ਕਿਉਂ? ਕਿਉਂਕਿ ਕਰਮ ਐਸੇ ਸਨ, ਕੋਈ ਕਰਮਾਂ ਦੇ ਫਲ ਐਸੇ ਸਨ, ਤੇਰੇ ਤੋਂ ਦੂਰ ਰਹਿ ਗਏ, ਨਹੀਂ ਮਿਲ ਸਕੇ। ਹੁਣ ਕਰਮ ਬਣਿਆ ਹੈ, ਹੁਣ ਤੇਰੇ ਨੇੜੇ ਆਏ ਹਾਂ। ਕਬੀਰ ਵਰਗੇ ਸੰਤ ਐਸਾ ਕਹਿ ਰਹੇ ਹਨ ਕਿ ਪੂਰਵ ਜਨਮ ਹਮ ਤੁਮਰੇ ਸੇਵਕ, ਤੇ ਸੇਵਕ ਫਿਰ ਮੁਕਤ ਕਿਉਂ ਨਹੀਂ ਹੋਇਆ? ਜਦੋਂ ਤੱਕ ਪੂਰਨ ਰੂਪ ਦੇ ਵਿੱਚ ਮਨ ਦੀ ਮੌਤ ਨਹੀਂ ਹੁੰਦੀ ਉਦੋਂ ਤੱਕ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਮਨ ਮਰਦਾ ਹੈ ਵਾਸ਼ਨਾ ਮਰਦੀ ਹੈ, ਮਨ ਮਰਦਾ ਹੈ ਸਾਰੇ ਕਰਮ ਮਰਦੇ ਹਨ, ਮਨ ਮਰਦਾ ਹੈ ਸੰਸਕਾਰ ਮਰਦੇ ਹਨ, ਮਨ ਮਰਦਾ ਹੈ ਸੁਭਾਅ ਮਰ ਜਾਂਦਾ ਹੈ ਇਨਸਾਨ ਦਾ, ਮਨ ਮਰਦਾ ਹੈ ਜਿਤਨੀਆਂ ਆਦਤਾਂ ਪਈਆਂ ਅੰਦਰੋਂ ਵੀ ਮਰ ਜਾਂਦੀਆਂ ਹਨ। ਏਕ ਮਰਿਆ ਪੰਚੇ ਮਿਲ ਰੋਵੇ ਹੈ, ਕਹਿੰਦੇ ਨੇ ਮਰਿਆ ਇੱਕੋ ਹੀ ਹੈ, ਗੁਰਦੇਵ ਕਹਿੰਦੇ ਨੇ ਪੰਜ ਮਿਲ ਕੇ ਰੋ ਰਹੇ ਹਨ। ਕਾਮ ਦਾ ਜਨਮ ਕਿੱਥੋਂ ਹੈ? ਮਨ ਦੇ ਵਿੱਚ। ਅਹੰਕਾਰ ਦਾ ਜਨਮ ਕਿੱਥੋਂ ਹੈ? ਤਨ ਦੇ ਵਿੱਚ। ਲੋਭ ਦਾ ਜਨਮ ਕਿੱਥੋਂ ਹੈ? ਮਨ ਦੇ ਵਿੱਚ। ਗੁਰਦੇਵ ਕਹਿੰਦੇ ਨੇ ਤਨ ਤੇ ਗੁਲਾਮ ਹੈ, ਮਨ ਜਿਵੇਂ ਕਹਿੰਦਾ ਉਵੇਂ ਸਰੀਰ ਕਰੀ ਜਾ ਰਿਹਾ। ਇਹ ਅੱਖਾਂ ਕੀ ਦੇਖਦੀਆਂ ਹਨ ਜੋ ਮਨ ਕਹਿੰਦਾ? ਇਹ ਰਸਨਾ ਕੀ ਚੱਕਦੀ ਹੈ ਜੋ ਮਨ ਕਹਿੰਦਾ? ਇਹ ਕੰਨ ਉਹ ਸੁਣਦੇ ਹਨ ਜੋ ਮਨ ਪ੍ਰੇਰਦਾ। ਵਿਖਿਆ ਨਾਦ ਕਰਨ ਸੁਣ ਭੀਨਾ, ਹਰ ਜਸ ਸੁਣ ਆਲਸ ਮਨ ਕੀਨਾ। ਨਹੀਂ ਸੁਣਦਾ ਮਨ ਪ੍ਰਭੂ ਦਾ ਜਸ, ਕਹਿੰਦਾ ਕਿਵੇਂ ਸੁਣਾ? ਹੁਣ ਕਿਸੇ ਇਨਸਾਨ ਨੂੰ ਕਿਹਾ ਜਾਏ ਕਿ ਆ ਜਾ ਤੈਨੂੰ ਗੋਲੀ ਮਾਰਨੀ ਹੈ ਤੇ ਮਾਰਨਾ ਹੈ, ਕੋਈ ਖੜਾ ਹੋਏਗਾ ਅੱਗੇ? ਹਰ ਕੋਈ ਆਪਣਾ ਬਚਾਅ ਕਰੇਗਾ। ਤੇ ਗੁਰਦੇਵ ਕਹਿੰਦੇ ਨੇ ਤੁਸੀਂ ਮਨ ਨੂੰ ਮਾਰਨ ਚੱਲੇ ਹੋ ਤੇ ਮਨ ਐਵੇਂ ਹੀ ਬੈਠ ਜਾਏਗਾ, ਮਨ ਬਾਰ ਬਾਰ ਕੁਕਰਮ ਚਲੇ ਜਾਂਦਾ ਹੈ। ਅਸੀਂ ਬਾਰ ਬਾਰ ਰਾਮ ਦਾ ਚਿੰਤਨ ਕਰਦੇ ਹਾਂ, ਮਨ ਬਾਰ ਬਾਰ ਵਾਸ਼ਨਾ ਤੇ ਕਾਮ ਤੇ ਜਾਏਗਾ। ਇਹ ਸੱਚਾਈ ਹੈ। ਵਿਦਵਾਨਾਂ ਨੇ ਲਿਖਿਆ ਹੈ ਆਮ ਮਨੁੱਖ ਜੀਵਨ ਜੀ ਰਿਹਾ ਹੈ, ਲੇਕਿਨ ਸਾਧਕ ਜੋ ਜਪ ਤਪ ਕਰਨ ਵਾਲਾ ਹੈ, ਵਾਹਿਗੁਰੂ ਮੰਤਰ ਦਾ ਜਪ ਕਰੇ, ਧਰਮ ਚ ਆ ਗਿਆ, ਉਸਨੂੰ ਵਾਸ਼ਨਾ ਜ਼ਿਆਦਾ ਤੰਗ ਕਰੇਗੀ। ਕਿਉਂ? ਕਿਉਂਕਿ ਉਹਨਾਂ ਦਾ ਜੰਗ ਸ਼ੁਰੂ ਹੋ ਗਿਆ ਹੈ। ਹੁਣ ਉਹਦਾ ਇੱਕ ਮਨੁੱਖ ਬੈਠਾ ਆਪਣੇ ਘਰ, ਅਸੀਂ ਬੈਠੇ ਆਪਣੇ ਘਰ, ਸਾਡਾ ਕੋਈ ਲੈਣ ਦੇਣ ਨਹੀਂ, ਉਹ ਆਪਣਾ ਕੰਮ ਕਰ ਰਿਹਾ, ਅਸੀਂ ਆਪਣਾ ਕੰਮ ਕਰ ਰਹੇ ਹਾਂ, ਤੇ ਅਸੀਂ ਉਹਦੇ ਨਾਲ ਜੰਗ ਸ਼ੁਰੂ ਕਰ ਦਈਏ, ਉਹ ਵੀ ਸ਼ਸਤਰ ਚੁੱਕ ਲਏਗਾ, ਕੌਣ ਨਿਹੱਥਾ ਬੈਠਾ ਰਹੇਗਾ? ਜਦੋਂ ਤੱਕ ਮਨ ਦੇ ਨਾਲ ਜੰਗ ਨਹੀਂ ਚੱਲਦੀ, ਗੁਰਦੇਵ ਕਹਿੰਦੇ ਨੇ ਸ਼ਾਂਤ ਰਹਿੰਦਾ ਹੈ ਸੁਭਾਵਕ। ਪਰ ਜਿਸ ਟਾਈਮ ਸਾਧਕ ਸਾਧ ਕਰਨ ਲੱਗ ਜਾਂਦਾ ਹੈ, ਫਿਰ ਉਛਾਲ ਮਾਰਦਾ ਹੈ ਬਹੁਤ ਮਨ, ਇਸ ਨੂੰ ਡੋਕ ਦਿਓ, ਕਿਉਂ ਐਸਾ ਕਿਉਂ ਕਰਦਾ? ਕਿਉਂਕਿ ਗੁਰਦੇਵ ਕਹਿੰਦੇ ਨੇ ਜਪ ਤਪ ਮਨ ਨੂੰ ਮਾਰ ਦਿੰਦਾ ਹੈ। ਮਨ ਦੀ ਜ਼ਿੰਦਗੀ ਕੀ ਹੈ? ਮਨ ਦੀ ਜ਼ਿੰਦਗੀ ਹੈ ਲੋਭ ਧਨ। ਅੱਜ ਸਾਰਾ ਜਗਤ ਕਿੱਥੇ ਜਾ ਰਿਹਾ? ਧਨ ਚ। ਤੇ ਗੁਰਦੇਵ ਕਹਿੰਦੇ ਨੇ ਧਨ ਧਨ ਦੀ ਮੰਗ ਕਰਦਾ ਲੋਭ, ਤੇ ਲੋਭ ਦਾ ਜਨਮ ਹੁੰਦਾ ਮਨ ਚ। ਗੁਰਦੇਵ ਕਹਿੰਦੇ ਨੇ ਸਾਰਾ ਜਗਤ ਕਿੱਥੇ ਜਾ ਰਿਹਾ? ਮਨ ਦੇ ਪਿੱਛੇ। ਤੇ ਜੋ ਮਨ ਦੇ ਪਿੱਛੇ ਲੱਗਦਾ ਉਹਨੂੰ ਕਹਿੰਦੇ ਨੇ ਮਨ ਮੁਖ, ਤੇ ਜੋ ਗੁਰੂ ਦੀ ਗੱਲ ਮੰਨ ਲਵੇ, ਮਨ ਨੂੰ ਇੱਕ ਪਾਸੇ ਸੁੱਟ ਦੇਵੇ, ਉਹਨੂੰ ਕਹਿੰਦੇ ਨੇ ਗੁਰਮੁਖ। ਭਾਵ ਹੁਣ ਇਹ ਗੁਰਮਤ ਚ ਹੈ, ਇਹਦੀ ਮਤ ਨਹੀਂ ਹੈ, ਗੁਰਮਤ ਹੈ, ਇਹਦੀ ਮਨ ਦੀ ਮਤ ਚਲੀ ਗਈ ਹੈ। ਲੇਕਿਨ ਬਾਰ ਬਾਰ ਲੋਭ ਐਸੇ ਕਰਮ ਕਰਵਾਉਂਦਾ ਹੈ ਝੋਲੀ ਚ ਦੁੱਖ, ਬਾਰ ਬਾਰ ਕਾਮ ਐਸੇ ਕਰਮ ਕਮਾਉਂਦਾ ਹੈ ਫਿਰ ਝੋਲੀ ਚ ਦੁੱਖ। ਅਸੀਂ ਕਹਿ ਦਿੰਦੇ ਹਾਂ ਅਸੀਂ ਕਿਸੇ ਦਾ ਮਾੜਾ ਨਹੀਂ ਕੀਤਾ, ਗੁਰਦੇਵ ਕਹਿੰਦੇ ਨੇ ਹੁਣ ਨਹੀਂ ਕੀਤਾ, ਪਰ ਪਿੱਛੇ ਬੜੇ ਐਸੇ ਕਰਮ ਕੀਤੇ ਹਨ ਜੋ ਮਾੜੇ ਹਨ। ਤੇ ਮਾੜੇ ਕਰਮ ਕਰਵਾਉਂਦਾ ਕੌਣ ਹੈ? ਅਹੰਕਾਰ। ਮਾੜੇ ਕਰਮ ਕਰਵਾਉਂਦਾ ਕੌਣ ਹੈ? ਲੋਭ। ਮਾੜੇ ਕਰਮ ਕਰਵਾਉਂਦਾ ਕੌਣ ਹੈ? ਕਾਮ। ਔਰੰਗਜ਼ੇਬ ਨੂੰ ਕੀ ਸੀ? ਅਹੰਕਾਰ। ਹਰਨਾਕਸ਼ ਨੂੰ ਕੀ ਸੀ? ਅਹੰਕਾਰ। ਕਹਿੰਦਾ ਦਰਬਾਰ ਦੇ ਵਿੱਚ ਖੜਾ ਹੋ ਕੇ ਕਹਿੰਦਾ ਅੱਜ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਮੈਂ ਹਾਂ, ਜੋ ਮੇਰੇ ਕੋਲ ਵਰ ਹਨ ਕਿਸੇ ਕੋਲ ਨਹੀਂ, ਹਰਨਾਕਸ਼ ਕਹਿਣ ਲੱਗਾ। ਆਪਣੇ ਸੰਤਰੀਆਂ ਮੰਤਰੀਆਂ ਨੂੰ, ਵਜ਼ੀਰਾਂ ਨੂੰ ਕਹਿੰਦਾ ਕੋਈ ਹੈ ਮੇਰੇ ਤੋਂ ਵੱਡਾ? ਹੁਣ ਮੈਂ ਤੇ ਅਹੰਕਾਰ ਦੇ ਉੱਤੇ ਚੜ੍ਹਦੀ ਹੈ, ਹੰਕਾਰ ਹੀ ਮੰਗ ਕਰਦਾ ਮੈਂ ਤੇ ਮੇਰਾ। ਕਹਿੰਦਾ ਹੁਣ ਕੌਣ ਹੈ ਮੇਰੇ ਤੋਂ ਵੱਡਾ? ਇਸ ਜਗਤ ਦੇ ਵਿੱਚ ਕੋਈ ਹੈ ਮੇਰੇ ਤੋਂ ਵੱਡਾ? ਵਜ਼ੀਰਾਂ ਨੇ ਕਹਿ ਦਿੱਤਾ ਜੀ ਕੋਈ ਵੱਡਾ ਨਹੀਂ। ਕਹਿੰਦਾ ਕੋਈ ਵੀ ਵੱਡਾ ਨਹੀਂ, ਕਿਤੇ ਵੀ ਮੇਰੇ ਤੋਂ ਵੱਡੇ ਦੀ ਪੂਜਾ ਨਹੀਂ, ਕੋਈ ਵੀ ਪ੍ਰਤਿਸ਼ਠਾ ਨਹੀਂ, ਕਿਸੇ ਦਾ ਮਾਨ ਨਹੀਂ ਮੇਰੇ ਤੋਂ ਵੱਡੇ ਦਾ। ਕਹਿੰਦਾ ਨਹੀਂ ਜੀ ਕਿਸੇ ਦਾ ਨਹੀਂ। ਇੱਕ ਸਿਆਣਾ ਸੀ, ਉਹ ਕਹਿਣ ਲੱਗਾ ਹਾਂਜੀ ਇੱਕ ਦਾ ਹੈ। ਕਹਿੰਦੇ ਉਹ ਕੌਣ? ਕਹਿੰਦੇ ਮੰਦਰਾਂ ਦੇ ਵਿੱਚ ਰਾਮ ਦੀ ਮੂਰਤੀ ਹੈ, ਹਰੀ ਦਾ ਜਪ ਹੈ, ਤਪ ਹੈ। ਕਹਿੰਦਾ ਕੌਣ? ਹਰੀ। ਜਲ ਹਰਨਾਕਸ਼ ਥਲ ਹਰਨਾਕਸ਼ ਕਢਵਾ ਦਿੱਤੀਆਂ ਮੂਰਤੀਆਂ ਉਸਨੇ ਮੁਲਤਾਨ ਦੇ ਵਿੱਚੋਂ, ਉਹ ਮੁਲਤਾਨ ਦਾ ਰਾਜਾ ਸੀ। ਕਹਿੰਦਾ ਕੱਢ ਦਵੋ ਮੂਰਤੀਆਂ ਨੂੰ। ਇੱਥੇ ਹੰਕਾਰ ਨੇ ਕਹਿ ਦਿੱਤਾ ਕਿ ਰੱਬ ਤੇਰੇ ਤੋਂ ਵੱਡਾ ਨਹੀਂ ਹੈ, ਹੰਕਾਰ ਕਹਿ ਦਿੰਦਾ। ਕਰਮ ਮਾੜਾ ਕਰਵਾਇਆ ਕਿਸਨੇ ਕਰਵਾਇਆ? ਪੁੱਤਰ ਸੀ ਪ੍ਰਹਿਲਾਦ, ਕਹਿੰਦਾ ਮਾਰ ਦੋ। ਪੁੱਤਰ ਰਾਮ ਦਾ ਜਪ ਕਰਦਾ ਸੀ, ਹਰਨਾਕਸ਼ ਕਹਿੰਦਾ ਸੀ ਮੇਰਾ ਜਪ ਕਰ, ਹੰਕਾਰ ਕਹਿੰਦਾ ਸੀ ਮੈਂ ਹੀ ਮੈਂ ਆ, ਪ੍ਰਹਿਲਾਦ ਕਹਿੰਦਾ ਸੀ ਤੂੰ ਹੀ ਤੂੰ ਹੈ, ਪ੍ਰਭੂ ਹੀ ਪ੍ਰਭੂ ਹੈ, ਤੂੰ ਨਹੀਂ ਹੈ ਪਿਤਾ, ਰਾਮ ਹੈ, ਜਲ ਹੈ ਰਾਮ, ਥਲ ਹੈ ਰਾਮ। ਪਿਤਾ ਕਹਿੰਦਾ ਸੀ ਇਸ ਨੂੰ ਮਾਰ ਦਾਂਗਾ, ਨਹੀਂ ਛੱਡਾਂਗਾ। ਕੋਸ਼ਿਸ਼ ਵੀ ਕੀਤੀ ਗਈ, ਉੱਤੋਂ ਸੁੱਟਿਆ ਗਿਆ, ਪਾਣੀ ਦੇ ਵਿੱਚ ਡੁਬੋਇਆ ਗਿਆ, ਪਹਾੜ ਤੋਂ ਸੁੱਟਿਆ ਗਿਆ, ਅੱਗ ਚ ਬਿਠਾਇਆ ਗਿਆ, ਪਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ, ਰਾਮਦਾਸੀ ਪੈਜ ਰੱਖਦਾ ਆਇਆ। ਹਰਨਾਕਸ਼ ਨੂੰ ਮਾਰਿਆ ਪ੍ਰਭੂ ਨੇ, ਲੇਕਿਨ ਹਰਨਾਕਸ਼ ਨੇ ਬੁਰਾ ਕਰਮ ਕਿਉਂ ਕੀਤਾ? ਕਿਹੜੀ ਕਾਰਨ ਕੀ ਸੀ, ਰੀਜ਼ਨ ਕੀ ਸੀ? ਅਹੰਕਾਰ। ਗੰਗੂ ਬ੍ਰਾਹਮਣ ਨੇ ਛੋਟੇ ਸਾਹਿਬਜ਼ਾਦੇ ਨੂੰ ਪਕੜਵਾ ਦਿੱਤਾ, ਰੀਜ਼ਨ ਕੀ ਸੀ? ਲੋਭ। ਦੇਖੀ ਥੈਲੀ, ਮਨ ਡੋਲ ਗਿਆ ਧਨ ਦੇ ਉੱਤੇ। ਗੁਰਦੇਵ ਕਹਿੰਦੇ ਨੇ ਦੁਨੀਆਂ 'ਚ ਕੋਈ ਵੀ ਡੁੱਬਿਆ ਹੈ ਜਾਂ ਲੋਭ ਕਰਕੇ, ਹੰਕਾਰ ਕਰਕੇ, ਜਾਂ ਵਾਸ਼ਨਾ ਕਰਕੇ। ਅਜਾਮਲ ਨੇ ਸਾਰੀ ਜ਼ਿੰਦਗੀ ਗਵਾ ਦਿੱਤੀ ਆਪਣੀ, ਐਸੇ ਕਰਮ ਕੀਤੇ, ਨੀਚ ਕਰਮ। ਕਹਿੰਦੇ ਨੇ ਸਾਰੀ ਜ਼ਿੰਦਗੀ ਵੈਸ਼ਵਾ ਦਾ ਸੰਗ ਕੀਤਾ ਤੇ ਸੱਤ ਪੁੱਤਰ ਹੋਏ, ਕਿਉਂ ਕੀਤਾ? ਕਾਰਨ ਕੀ ਸੀ? ਕਾਮ, ਵਾਸ਼ਨਾ। ਜਾਂ ਤੇ ਜੋ ਮਾੜੇ ਕਰਮ ਕਰ ਰਿਹਾ ਹੈ ਲੋਭ ਦੇ ਪਿੱਛੇ ਕਰ ਰਿਹਾ ਹੋਏਗਾ, ਜਾਂ ਅਹੰਕਾਰ ਦੇ ਪਿੱਛੇ ਕਰ ਰਿਹਾ ਹੋਏਗਾ, ਜਾਂ ਕਾਮ ਦੇ ਪਿੱਛੇ ਕਰ ਰਿਹਾ ਹੋਏਗਾ, ਹੋਰ ਕੋਈ ਕਾਰਨ ਨਹੀਂ ਹੈ। ਕ੍ਰੋਧ ਤੇ ਤਾਂ ਹੁੰਦਾ ਹੈ ਬਾਰ 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 ਬਾਰ, ਜਦੋਂ ਇਹਨਾਂ ਦੇ ਵਿੱਚ ਅੜਚਣ ਪੈ ਜਾਵੇ, ਹੁਣ ਮੈਨੂੰ ਵੱਡੀ ਕੁਰਸੀ ਨਾ ਮਿਲੇ, ਹੁਣ ਮੇਰੇ ਅਹੁਦੇ ਨੂੰ ਕੋਈ ਖੋਲਣ ਦੀ ਕੋਸ਼ਿਸ਼ ਕਰੇ, ਉਹਦੇ ਉੱਤੇ ਕ੍ਰੋਧ। ਇਹਦੀ ਕੀ ਹਿੰਮਤ ਹੈ ਮੇਰੀ ਕੁਰਸੀ ਖੋਲਵੇ, ਮੈਂ ਹੀ ਮੈਂ ਹਾਂ, ਇਹ ਕਿਵੇਂ ਰਸਤੇ 'ਚ ਆ ਗਿਆ? ਜਿਹੜਾ ਹੰਕਾਰ ਦੇ ਵਿੱਚ ਲੱਤ ਅੜਾ ਦੇ, ਉਹਦੇ 'ਤੇ ਕ੍ਰੋਧ, ਇਹ ਮੇਰੇ ਰਸਤੇ 'ਚ ਕਿਵੇਂ ਆ ਗਿਆ? ਜਿਹੜਾ ਲੋਭ ਦੇ ਵਿੱਚ ਲੱਤ ਅੜਾ ਦੇ, ਮੇਰਾ ਬਿਜ਼ਨਸ ਚੱਲ ਰਿਹਾ, ਇਹਨੇ ਰੋਕ ਦਿੱਤਾ, ਉਹਦੇ 'ਤੇ ਕ੍ਰੋਧ, ਗੁੱਸਾ ਆਏਗਾ। ਤੇ ਜਿਹਨੇ ਠੱਗੀ ਮਾਰਨ 'ਚ ਸਹਾਇਤਾ ਕਰ ਦਿੱਤੀ, ਭਾਵੇਂ ਕਿਤਨੀ ਵੀ ਠੱਗੀ ਹੋਵੇ, ਉਹਦੇ 'ਤੇ ਪਿਆਰ ਆਏਗਾ, ਉਹਦੇ 'ਤੇ ਮੋਹ ਆਏਗਾ, ਮੇਰਾ ਮਿੱਤਰ, ਬੜਾ ਪਿਆਰਾ ਮਿੱਤਰ, ਕਿਉਂ? ਸਹਾਇਕ ਹੋ ਗਿਆ ਮੇਰੀ ਠੱਗੀ ਦੇ ਵਿੱਚ। ਗੁਰਦੇਵ ਕਹਿੰਦੇ ਨੇ ਬਾਰ ਬਾਰ ਇਹ ਪੰਜੇ ਹੀ ਹਨ, ਇਹਨ ਪੰਚਨ ਮੇਰੂ ਮਨ ਜੋ ਵਿਗਾੜਿਓ, ਬਾਰ ਬਾਰ ਮਨ ਨੂੰ ਵਿਗਾੜਦੇ ਹਨ ਤੇ ਬਾਰ ਬਾਰ ਐਸੇ ਕਰਮ ਕਰਾਉਂਦੇ ਹਨ, ਕਿਹੜੇ? ਕਿ ਬਾਰ ਬਾਰ ਝੋਲੀ ਦੇ ਵਿੱਚ ਦੁੱਖ। ਫਿਰ ਇਨਸਾਨ ਕਹਿ ਉੱਠਦਾ ਹੈ ਇਹ ਪਰਿਪੂਰਨ ਪਰਮਾਤਮਾ ਗੁਰਦੇਵ, ਮੈਂ ਕੋਈ ਮਾੜਾ ਕਰਮ ਇਸ ਜਨਮ ਚ ਨਹੀਂ ਕੀਤਾ। ਗੁਰਦੇਵ ਕਹਿੰਦੇ ਨੇ ਮਨ ਨੇ ਲੈਣੇ ਇਸ ਜਨਮ ਚ ਨਹੀਂ ਕੀਤਾ, ਸੁੱਖ ਦੁੱਖ ਪੂਰਵ ਜਨਮ ਕੇ ਕੀਏ। ਤੂੰ ਪਿਛਲੇ ਜਨਮ ਚ ਕੀਤੇ ਹਨ ਤੇ ਸੁੱਖ ਦੁੱਖ ਦਾ ਫਲ ਹੈ, ਹੁਣ ਪਿਛਲੇ ਜਨਮਾਂ ਨੂੰ ਕਿੱਥੇ ਸੁੱਟ ਦਈਏ? ਕਿਉਂਕਿ ਗੁਰਬਾਣੀ ਕਹਿੰਦੀ ਹੈ, ਇਸ ਮਨ ਕੋ ਜਨਮ ਜਨਮ ਕੀ ਮਨ ਲਾਗੀ, ਕਾਲਾ ਹੋਆ ਸ਼ਿਆਹੂ, ਕਾਲਾ ਹੋਇਆ ਪਿਆ ਤੇ ਮਹਿਲ ਕਦੋਂ ਦੀ ਲੱਗੀ ਹੈ? ਹੁਣ ਦੀ, 10 ਸਾਲ ਦੀ। ਕਹਿੰਦੇ ਨੇ ਜਨਮ ਜਨਮਾਂਤਰਾ ਦੀ। ਗੁਰਦੇਵ ਕਹਿੰਦੇ ਨੇ ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਮਾਇਆ ਦੇਸ਼ ਲੰਮੈ। ਅਸੀਂ ਕਹਿੰਦੇ ਇਤਨੇ ਕੁ ਦੁੱਖ ਮਿਲ ਗਏ, ਗੁਰਦੇਵ ਕਹਿੰਦੇ ਨੇ ਇਹੋ ਜਿਹੇ ਦੁੱਖ ਬੜੇ ਦੇਖੇ। ਕਬੀਰ ਕਹਿੰਦੇ ਨੇ ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ, ਜਦੋਂ ਮਾਤਾ ਦੇ ਗਰਭ ਦੇ ਵਿੱਚ ਅਸੀਂ ਆਏ ਕਿ ਸਿਆਪਾ ਹੁਣ ਨਹੀਂ ਪਿਆ, ਇਹ ਰੋਣੇ ਹੁਣ ਨਹੀਂ ਹਨ। ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਐ ਪ੍ਰਭੂ ਜਦੋਂ ਅਸੀਂ ਗਰਭ ਚ ਹੁੰਦੇ ਰਹੇ ਦੁੱਖ ਮੈਂ ਸਹਿੰਦਾ ਰਿਹਾ। ਕਬੀਰ ਨੇ ਕਿਵੇਂ ਦੇਖ ਲਿਆ? ਕਬੀਰ ਕੋਈ ਸਾਇੰਟਿਸਟ ਸੀ? ਉਹ ਤੇ ਸੰਤ ਸੀ, ਪਰ ਉਹਦੀ ਸੁਰਤ ਇਤਨੀ ਪਿੱਛੇ ਚਲੀ ਗਈ, ਉਸਨੇ ਆਪਣੇ ਕਈ ਜਨਮ ਦੱਸ ਦਿੱਤੇ। ਕਿਤਨੇ ਕੁ ਜਨਮ ਦੱਸ ਦਿੱਤੇ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਪਿਛਲੇ ਜਨਮ ਦਾ ਜ਼ਿਕਰ ਕਰਦੇ ਨੇ ਬਚਿੱਤਰ ਨਾਟਕ ਚ, ਉਹਨਾਂ ਨੇ ਕਿਵੇਂ ਦੱਸ ਦਿੱਤਾ? ਇਤਨੀ ਸੁਰਤ ਮਹਾਨ ਪਿੱਛੇ ਚਲੇ ਗਏ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਜਨਮ ਬਾਰੇ ਦੱਸਿਆ ਹੈ, ਪਿੱਛੇ ਅਸੀਂ ਕੀ ਕੁਛ ਰਹੇ ਹਾਂ, ਗੁਸਤਾਖੀ ਮਾਫ ਕਰਨੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੱਥੋਂ ਤੱਕ ਕਹਿੰਦੇ ਨੇ ਕਈ ਜਨਮ ਭਏ ਕੀਟ ਪਤੰਗਾ, ਕਹਿੰਦੇ ਨੇ ਅਸੀਂ ਕੀੜੇ ਵੀ ਬਣੇ। ਹੁਣ ਪੰਚਮ ਪਾਤਸ਼ਾਹ ਸਾਡੀ ਅਵਸਥਾ ਬਿਆਨ ਕਰ ਰਹੇ ਹਨ ਕਿ ਤੁਸੀਂ ਕਿੱਥੋਂ ਲੰਘ ਕੇ ਆਏ ਹੋ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਂਹ ਨੂੰ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰਨ ਕਾਲ ਇਹ ਜਿਹੇ ਸੰਜਰੀਆ। ਇਹ ਜਨਮ ਪ੍ਰਥਮ ਨਹੀਂ ਹੈ, ਇਹ ਹੁਣੇ ਦੀ ਸ਼ੁਰੂਆਤ ਨਹੀਂ ਹੈ। ਅਸੀਂ ਕਿਤੇ ਦੀ, ਕਬੀਰ ਕਹਿੰਦੇ ਨੇ ਪਹਿਲੀ ਵਾਰੀ ਕਿਸੇ ਦਾ ਪਤੀ ਨਹੀਂ ਬਣਿਆ, ਬੜੀ ਵਾਰੀ ਬਣਿਆ, ਬੜੀ ਵਾਰੀ ਪਤਨੀ ਬਣਿਆ ਕਈਆਂ ਦੀ, ਕਈਆਂ ਦਾ ਚੇਲਾ, ਕਈਆਂ ਦਾ ਗੁਰੂ ਬਣਿਆ, ਪਰ ਛੁਟਕਾਰਾ ਨਹੀਂ ਮਿਲਿਆ। ਬਾਰ ਬਾਰ ਜਨਮ ਕਿਉਂ? ਕਾਮ ਕਰਕੇ ਕਿਉਂ? ਲੋਭ ਕਰਕੇ, ਹੰਕਾਰ ਕਰਕੇ, ਕ੍ਰੋਧ ਕਰਕੇ, ਜਿਵੇਂ ਜਿਵੇਂ ਵਾਸ਼ਨਾ ਰਹਿੰਦੀ ਹੈ ਉਵੇਂ ਜਨਮ। ਭਾਈ ਗੁਰਦਾਸ ਆਪਣੀ ਵਾਰਾਂ ਚ ਖੋਲਦੇ ਹਨ ਜਨਮ ਮਰਨ ਦਾ ਕਾਰਨ ਕੀ ਹੈ। ਕਹਿੰਦੇ ਨੇ ਜੁਗ ਜੁਗ ਮੇਲ ਸਰੀਰ ਕਾ, ਵਾਸ਼ਨਾ ਵੱਧਾ ਆਵੈ ਜਾਵੈ। ਜਨਮ ਹੋ ਰਿਹਾ ਕਿਉਂ? ਵਾਸ਼ਨਾ ਦਾ ਵੱਧਾ ਹੈ ਮਨ, ਮਨ ਦੇ ਵਿੱਚੋਂ ਵਾਸ਼ਨਾ ਨਹੀਂ ਮਿਟਦੀ। ਜਨਮ ਜਾ ਰਿਹਾ ਹੈ, ਫਿਰ ਗੁਰਦੇਵ ਕਹਿੰਦੇ ਨੇ ਫਿਰ ਨਵਾਂ ਜਨਮ, ਮਾਤਾ ਦੀ ਖੋਜ, ਮਾਂ ਦੀ ਖੋਜ। ਕਹਿੰਦੇ ਨੇ ਫਿਰ ਫਿਰ ਫੇਰ ਵਟਾਈ ਹੈ, ਬਾਰ ਬਾਰ ਸਰੀਰ ਪਲਟਦਾ ਰਹਿੰਦਾ ਹੈ, ਮਨ ਉਹੀ ਹੈ, ਵਾਸ਼ਨਾਵਾਂ ਉਹੀ ਹਨ, ਅੰਦਰ ਸੰਸਕਾਰ ਤੋਂ ਹੀ ਪੜੇ ਹਨ, ਜਨਮ ਜਨਮ ਤੋਂ ਹੀ ਸੰਸਕਾਰ ਪਏ ਹਨ। ਭਾਈ ਗੁਰਦਾਸ ਕਹਿੰਦੇ ਨੇ ਫਿਰ ਫਿਰ ਫੇਰ ਵਟਾਈ ਹੈ, ਗਿਆਨੀ ਹੋਏ ਮਰਮ ਕੋ ਪਾਏ। ਕਿ ਗਿਆਨੀ ਹੋਏ, ਕੋਈ ਮਹਾਨ ਤਪਸਵੀ ਬਣੇ, ਇਸ ਗੱਲ ਨੂੰ ਸਮਝੇ। ਮਰਮ ਕਹਿੰਦੇ ਨੇ ਭੇਦ ਨੂੰ, ਇਸ ਗੁੱਝੀ ਗੱਲ ਨੂੰ ਕੌਣ ਜਾਣੇਗਾ? ਗਿਆਨੀ, ਗਿਆਨੀ ਦਾ ਅਰਥ ਨਹੀਂ ਪੜ ਲੈਣ ਵਾਲਾ, ਜਿਹਨੇ ਅੰਤਰਾਤਮੇ ਦੀ ਖੋਜ ਕੀਤੀ ਹੈ, ਜਿਹਨੇ ਪ੍ਰਮਾਤਮਾ ਦੀ ਝਲਕ ਪਾਈ ਹੈ, ਉਹ ਸਮਝ ਜਾਂਦਾ ਹੈ ਕਿ ਸੰਸਕਾਰ ਅੱਜ ਦੇ ਨਹੀਂ ਹਨ, ਇਹ ਤੇ ਜਨਮ ਜਨਮਾਂਤਰਾਂ ਦੇ ਚੱਲ ਰਹੇ ਹਨ। ਤੇ ਗੁਰਦੇਵ ਕਹਿੰਦੇ ਨੇ ਜੋ ਮਾਰੇ ਗਏ, ਜੋ ਗੁਰੂ ਨੇ ਮਾਰ ਦਿੱਤੇ ਹਨ, ਉਹ ਐਵੇਂ ਨਹੀਂ, ਪਤਾ ਨਹੀਂ ਕਿਤਨੀ ਕੁ ਵਾਰੀ ਕਾਮ ਚ ਡੁੱਬੇ ਹਨ, ਲੋਭ ਚ ਡੁੱਬੇ ਹਨ, ਹੰਕਾਰ ਚ ਡੁੱਬੇ ਹਨ, ਤਾਂ ਗੁਰੂ ਤੋਂ ਵਿਛੜੇ ਹਨ। ਕਰਮ ਦੀ ਗੱਲ, ਕਰਮ ਸਿਧਾਂਤ ਗੁਰਦੇਵ ਦੱਸ ਰਹੇ ਹਨ, ਬੜੇ ਪਿਆਰ ਨਾਲ ਸਰਵਣ ਕਰੀਏ।
ਸਲੋਕ ਮਹੱਲਾ ਚੌਥਾ। ਤੁਰ ਮਾਰੇ ਪੂਰੇ ਸਤਿਗੁਰੂ, ਸੇ ਹੁਣ ਸਤਿਗੁਰ ਮਾਰੇ।
ਸਲੋਕ ਮਹੱਲਾ ਚੌਥਾ, ਗੌੜੀ ਦੀ ਵਾਰ ਹੈ ਤੇ ਚੌਥੇ ਪਾਤਸ਼ਾਹ ਦਾ ਪਾਵਨ ਪਵਿੱਤਰ ਸਲੋਕ। ਕਹਿੰਦੇ ਨੇ ਧੁਰ ਮਾਰ ਦਿੱਤਾ ਭਾਵ ਧੁਰੋਂ ਹੀ ਜਿਹੜੇ ਮਾਰੇ ਪਏ ਹਨ, ਜਿਹੜੇ ਪਿੱਛੋਂ ਹੀ ਜਿਹਨਾਂ ਦੇ ਕਰਮ ਇਤਨੇ ਨੀਚ ਸਨ, ਨਹੀਂ ਮਿਲ ਸਕੇ ਗੁਰੂ ਨਾਲ। ਕਿਉਂਕਿ ਇੱਥੇ ਜੋ ਜਿੱਤ ਕੀਤਾ ਪਾਈ ਹੈ ਆਪਣਾ, ਸਭ ਘਾਲ ਗੁਰੀ ਕਿਉਂ ਘਾਲੀ ਹੈ? ਜਦੋਂ ਤੂੰ ਕੀਤਾ ਆਪਣਾ ਪਾਣਾ ਹੈ, ਗੁਰਦੇਵ ਕਹਿੰਦੇ ਨੇ ਮਾੜਾ ਕਰਮ ਨਾ ਕਰ, ਵਾਰ ਵਾਰ ਵਰਜਦੇ ਹਨ ਨਿੰਦਿਆ ਨਾ ਕਰ, ਪਰ ਕਾਬੂਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਇਹ ਮੇਰੇ ਭਾਈ ਹੈ, ਮੇਰੇ ਮਿੱਤਰ, ਆਪਣੇ ਮਨ ਦੇ ਵਿੱਚ ਕਿਸੇ ਦੀ ਬੁਰਾਈ ਨਾ ਸੋਚ, ਮਨ ਆਪਣੇ ਤੇ ਬੁਰਾ ਮਿਟਾਨਾ, ਵੇਖਿਆ ਸਗਲ ਸ੍ਰਿਸ਼ਟ ਸਾਜਨਾ, ਜਗਤ ਦੇ ਵਿੱਚ ਆਪ ਤੇ ਸਾਰਿਆਂ ਨੂੰ ਆਪਣਾ ਮਿੱਤਰ ਬਣਾ ਲੈ, ਯਾਰ ਬਣਾ ਲੈ ਤੇ ਆਪਣੇ ਮਨ ਚੋਂ ਬੁਰਾ ਮਿਟਾ ਦੇ। ਪਰ ਦੇਖਣ ਨੂੰ ਮਿਲ ਜਾਂਦਾ ਅੱਜ ਜਗਤ ਦੇ ਵਿੱਚ, ਧਰਮਾਂ ਦੇ ਵਿੱਚ ਬੜਾ ਕੁਛ ਹੈ, ਜਪ ਤਪ ਵੀ ਹੈ, ਸਭ ਕੁਛ ਹੋ ਰਿਹਾ ਹੈ, ਸਤਸੰਗਤ ਹੋ ਰਹੀ ਹੈ, ਇੱਕ ਚੀਜ਼ ਨਹੀਂ ਮਿਲਦੀ, ਪਿਆਰ ਮਿਲਦਾ ਹੀ ਨਹੀਂ। ਪਿਆਰ ਆ ਰਹੇ ਹਾਂ, ਇਹ ਘਰ ਹੈ ਸਾਡਾ ਸਾਰਿਆਂ ਦਾ, ਇੱਕ ਘਰ ਦੇ ਵਿੱਚ ਇਤਨਾ ਪਿਆਰ ਹੋਣਾ ਚਾਹੀਦਾ, ਇੱਕ ਨੂੰ ਦੁੱਖ ਹੋਏ ਸਾਰਾ ਘਰ ਦੁਆਲੇ ਹੋ ਜਾਂਦਾ ਹੈ ਜੀ ਦੇ, ਕੀ ਗੱਲ ਹੋਈ, ਇਹਦਾ ਉਪਰਾਲਾ ਕੀਤਾ ਜਾਏ। ਤੇ ਗੁਰਦੇਵ ਕਹਿੰਦੇ ਨੇ ਸਤਸੰਗਤ ਗੁਰੂ ਨਾਨਕ ਸਾਹਿਬ ਦਾ ਘਰ ਸੀ, ਇੱਥੇ ਸਿੱਖ ਨੂੰ ਦਰਦ ਹੋਏ ਸਾਰਾ ਪੰਥ ਇਕੱਠਾ ਹੋ ਜਾਵੇ। ਖੇਡ ਇਹ ਬਣਾਈ ਗਈ ਸੀ ਕਿ ਇੱਥੇ ਪ੍ਰੇਮ ਇਤਨਾ ਵੱਧ ਜਾਵੇ ਕਿ ਇੱਕ ਦੂਜੇ ਦੇ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਹੋਣ, ਖਾਲਸਾ ਮੈਨੂੰ ਰੂਪ ਹੈ ਖਾਸ, ਇੱਕ ਦੂਜੇ ਦੇ ਸਰੂਪਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਹੋਣ। ਪਰ ਇੱਥੇ ਉਲਟਾ ਹੀ ਹੋ ਗਿਆ ਕੰਮ, ਈਰਖਾ ਨੇ ਸਾਰਾ ਕੁਛ ਵਿਗਾੜ ਕੇ ਰੱਖ ਦਿੱਤਾ, ਸਾਰੇ ਧੰਦਿਆਂ ਨੂੰ ਉਜਾੜ ਦਿੱਤਾ ਧਰਮ ਦੇ। ਗੁਰਦੇਵ ਕਹਿੰਦੇ ਨੇ ਧੁਰ ਤੋਂ ਮਾਰ ਦਿੱਤੇ ਹਨ ਜੋ ਸਹੀ, ਹੁਣ ਸਤਿਗੁਰ ਨੇ ਮਾਰੇ ਹਨ, ਜਿਨ੍ਹਾਂ ਦੇ ਪਿੱਛੇ ਕਰਮ ਮਾੜੇ ਹਨ ਉਹੀ ਗੁਰੂ ਤੋਂ ਦੂਰ ਹਨ।
ਜੇ ਮਿਲਣ ਨੂੰ ਬਹੁਤ ਤੇਰਾ ਲੋਚੀ ਹੈ, ਨਾ ਦੇ ਮਿਲਣ ਕਰਤਾਰੇ।
ਕਹਿੰਦੇ ਨੇ ਜਿਤਨਾ ਮਰਜ਼ੀ ਤੜਫਦੇ ਰਹਿਣ ਕਿ ਪ੍ਰਮਾਤਮਾ ਸੱਚ ਹੈ ਮਿਲ ਜਾਈਏ, ਕਹਿੰਦੇ ਕਿਵੇਂ ਮਿਲੋਗੇ, ਪਿੱਛੇ ਇਤਨੇ ਕਰਮ ਨੀਚ ਹਨ ਨਹੀਂ ਮਿਲ ਸਕਦੇ। ਤੇ ਜੋ ਪਿੱਛੇ ਕਰਮ ਕਮਾਏ ਹਨ ਪੂਰਬ ਲੋ ਕ੍ਰਿਤ ਕਰਮ ਨਹਿ ਮਿਟੇ, ਕ੍ਰਿਤ ਕਰਮ ਮਿਟ ਨਹੀਂ ਸਕਦਾ, ਕਿਸੇ ਕੀਮਤ ਤੇ ਨਹੀਂ ਮਿਟ ਸਕਦਾ। ਬਾਣੀ ਬਾਰ ਬਾਰ ਕਹਿੰਦੀ ਹੈ ਪੂਰਬ ਲੋ ਕ੍ਰਿਤ ਕਰਮ ਨਹਿ ਮਿਟੇ, ਲੇਖ ਨਾ ਮਿਟੇ ਹੈ ਸਖੀ ਜੋ ਲਿਖਿਆ ਕਰਤਾਰ, ਉਹ ਲੇਖ ਨਹੀਂ ਮਿਟ ਸਕਦਾ ਜੋ ਲਿਖਿਆ ਗਿਆ ਹੈ, ਜੋ ਕਰਤਾਰ ਨੇ ਲਿਖਿਆ ਹੈ। ਕਰਤਾਰ ਨੇ ਲਿਖਣ ਤੋਂ ਭਾਵ ਕੀ ਹੈ, ਬੀਜਿਆ ਸੀ ਹੈ ਕਮਾਇਆ ਅਸੀਂ ਹੈ, ਫਲ ਉਹਦੇ ਹੱਥ ਚ ਹੈ। ਸ਼੍ਰੀ ਕ੍ਰਿਸ਼ਨ ਕਹਿਣ ਲੱਗੇ ਅਰਜੁਨ ਨੂੰ, ਅਰਜੁਨ ਤੂੰ ਕੰਮ ਕਰ ਰਿਹਾ, ਕਿਰਤ ਕਰ ਰਿਹਾ, ਕਿਰਿਆ ਕਰ ਰਿਹਾ, ਸਭ ਕੁਛ ਤੇਰੇ ਹੱਥ ਚ ਹੈ, ਕਰ ਤੂੰ ਚੰਗੇ ਕਰ ਮੰਦੇ ਕਰ, ਪਰ ਉਸਦਾ ਫਲ ਮੇਰੇ ਹੱਥ ਚ ਹੈ, ਜਦੋਂ ਮੈਂ ਦਵਾਂਗਾ ਉਦੋਂ ਮਿਲਣਾ ਹੈ। ਕਰਮ ਤੇਰੇ ਚ ਹੱਥ ਚ ਹੈ, ਫਲ ਮੇਰੇ ਹੱਥ ਚ ਹੈ, ਗੀਤਾ ਚ ਐਸਾ ਲਿਖਦੇ ਹਨ ਤੇ ਗੁਰਦੇਵ ਵੀ ਐਸਾ ਕਹਿੰਦੇ ਹਨ। ਕਰਮੀ ਆਪੋ ਆਪਣੀ, ਆਪੋ ਆਪਣੇ ਕਰਮ ਲੈ ਕੇ ਫਿਰ ਰਹੇ ਹਾਂ, ਕੋਈ ਨੇੜੇ ਹੈ ਕੋਈ ਬਹੁਤ ਦੂਰ ਹੈ। ਇਹ ਕਿਉਂ ਕਹਿ ਦਿੱਤਾ ਗਿਆ ਪ੍ਰਭੂ ਕਰ ਰਿਹਾ, ਪ੍ਰਭੂ ਕਰ ਰਿਹਾ, ਅਹੰਕਾਰ ਦੀ ਚੋਟ ਨੂੰ ਖਤਮ ਕਰਨ ਵਾਸਤੇ। ਇੱਕ ਅਵਸਥਾ ਐਸੀ ਬਣ ਜਾਂਦੀ ਹੈ ਜਿੱਥੇ ਜਾ ਕੇ ਮੈਂ ਖਤਮ ਹੋ ਜਾਂਦੀ ਹੈ, ਮੇਰਾ ਰਹਿੰਦਾ ਹੀ, ਉਹ ਅਵਸਥਾ ਦੀ ਗੱਲ ਹੈ। ਲੇਕਿਨ ਜੋ ਬਹੁਤ ਥੱਲੇ ਹਨ, ਕਈ ਵਾਰ ਉਹ ਕਹਿ ਦਿੰਦੇ ਹਨ ਕਿ ਜੋ ਕਰ ਰਿਹਾ ਪ੍ਰਭੂ ਕਰ ਰਿਹਾ, ਲੇਕਿਨ ਤੇਰੇ ਮਾੜੇ ਕਰਮ ਚੋਂ ਨਹੀਂ ਵਰਤ ਰਿਹਾ, ਉਹਦੇ ਬਾਰ ਬਾਰ ਕਹਿ ਰਿਹਾ ਇਹ ਰਖਵਾਦ ਨਾ ਕੀਜੇ ਰੇਮਨ, ਸੁਕ੍ਰਿਤ ਕਰ ਲੀਜੇ ਰੇਮਨ। ਕਿਉਂ ਵਿਵਾਦ ਕਰ ਰਿਹਾ, ਕਿਉਂ ਝਗੜੇ ਕਰ ਰਿਹਾ, ਕਿਉਂ ਨਿੰਦਿਆ ਚ ਪੈ ਰਿਹਾ, ਕਿਉਂ ਬੁਰਾ ਸੋਚ ਰਿਹਾ, ਕਿਉਂ ਵਾਸ਼ਨਾ ਚ ਪੈ ਰਿਹਾ। ਗੁਰਬਾਣੀ ਬਾਰ ਬਾਰ ਕਹਿੰਦੀ ਹੈ, ਗੁਰਦੇਵ ਕਹਿੰਦੇ ਜੇ ਕਰ ਰਿਹਾ ਤੇ ਫਿਰ ਝੋਲੀ ਚ ਦੁੱਖ, ਤੇ ਜੇ ਦੁੱਖ ਆ ਰਿਹਾ ਤੇ ਗੁਰਦੇਵ ਕਹਿੰਦੇ ਫਿਰ ਝੱਖ ਮਾਰ ਰਿਹਾ। ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਏ ਸੁੱਖ, ਕਹਿੰਦੇ ਨੇ ਝੱਖ ਮਾਰ ਰਿਹਾ ਕਿਉਂ, ਦੁੱਖ ਨੂੰ ਇੱਕ ਪਾਸੇ ਕਰਕੇ ਕਹਿ ਰਿਹਾ ਸੁੱਖ। ਗੁਰਦੇਵ ਕਹਿੰਦੇ ਨੇ ਸੁੱਖ ਨਹੀਂ ਮਿਲੇਗਾ, ਤੇਰੇ ਬੀਜ ਹੀ ਦੁੱਖਾਂ ਵਾਲੇ ਹਨ, ਤੂੰ ਬੀਜ ਐਸੇ ਬੀਜੇ ਹਨ, ਤੇ ਹੁਣ ਧਰਮ ਜੀ ਕਮਾ ਰਿਹਾ ਇਹਦਾ ਫਾਇਦਾ ਕੀ। ਭਗਤ ਤਰਲੋਚਨ ਦੀ ਘਰ ਵਾਲੀ ਕਹਿਣ ਲੱਗੀ ਕਿ ਦੱਸੋ ਫਿਰ ਧਰਮ ਦਾ ਫਾਇਦਾ ਕੀ, ਉਹਨੂੰ ਸੰਤਾਨ ਨਹੀਂ ਸੀ ਹੋਈ, ਬੜੀ ਪੂਜਾ ਤਪੱਸਿਆ ਕਰਨੀ, ਸੰਤਾਂ ਦੀ ਸੇਵਾ ਕਰਨੀ, ਪਰ ਪੁੱਤਰ ਨਹੀਂ ਸੀ ਝੋਲੀ ਦੇ ਵਿੱਚ, ਬੜੇ ਸਾਲ ਬੀਤ ਗਏ, ਦੁਖੀ ਹੋ ਗਈ ਕਿ ਕੀ ਕੀਤਾ ਜਾਵੇ, ਇਤਨਾ ਦੁੱਖ ਕਿ ਮੇਰਾ ਪਤੀ ਦਿਨ ਰਾਤ ਅੱਖਾਂ ਬੰਦ ਕਰਕੇ ਪ੍ਰਭੂ ਚਿੰਤਨ ਚ ਬੈਠਾ ਰਹਿੰਦਾ ਤੇ ਸੁਣਦਾ ਨਹੀਂ, ਇਹਦੀ ਪੁਕਾਰ ਮੈਨੂੰ ਪੁੱਤਰ ਨਹੀਂ ਦੇ ਰਿਹਾ। ਤੇ ਇੱਕ ਦਿਨ ਸੰਤਾਂ ਨੂੰ ਬੁਰਾ ਭਲਾ ਕਹਿ ਦਿੱਤਾ, ਸੰਤ ਚਲੇ ਗਏ, ਪਰ ਉੱਠ ਗਏ ਤੇ ਭਗਤ ਤਰਲੋਚਨ ਕਹਿਣ ਲੱਗੇ ਤੂੰ ਇਹ ਕੰਮ ਕਿਉਂ ਕੀਤਾ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ, ਨਾਰਾਇਣ ਨਿੰਦਸ ਕਾਏ ਭੁੱਲੀ ਗਾਵੇ ਗਵਾਰੀ, ਪ੍ਰਮਾਤਮਾ ਦੀ ਨਿੰਦਿਆ ਕਿਉਂ ਕਰ ਰਹੀ ਹੈ, ਦੁਕ੍ਰਿਤ ਭੈੜਾ ਕਰਮ, ਸੁਕ੍ਰਿਤ ਥਾਰੋ ਕਰਮਰੀ, ਤੇਰਾ ਕਰਮ ਹੈ, ਤੇਰੇ ਕਰਮ ਦੇ ਵਿੱਚ ਪੁੱਤਰ ਨਹੀਂ, ਤੂੰ ਚੰਗੇ ਕਰਮ ਨਹੀਂ ਕੀਤੇ ਤੇ ਤੈਨੂੰ ਫਲ ਮਿਲ ਰਿਹਾ। ਉਹ ਕਹਿੰਦੀ ਤੂੰ ਨਾਮ ਕਿਉਂ ਜਪ ਰਿਹਾ ਜੇ ਨਹੀਂ ਮਿਲਣਾ, ਕਹਿੰਦਾ ਮੈਂ ਤਾਂ ਜਪ ਰਿਹਾ ਕਿ ਜੋ ਪਿੱਛੇ ਦੇ ਮਾੜੇ ਹੋ ਗਏ ਉਹਨਾਂ ਦਾ ਫਲ ਇਹ ਹੈ, ਹੁਣ ਅੱਗੋਂ ਮਾੜੇ ਨਾ ਬੀਜੇ ਜਾਣ, ਅਗਲਿਆਂ ਦਾ ਸੰਭਾਲ ਕਰ ਲਈਏ। ਤੇ ਇੱਕ ਹੋਰ ਫਾਇਦਾ ਕਹਿਣ ਲੱਗਾ ਉਹ ਕਿ ਪ੍ਰਮਾਤਮਾ ਦਾ ਜਪ ਕਰਦੇ ਕਰਦੇ ਦੁਨੀਆਂ ਦਾ ਵੱਡੇ ਤੋਂ ਵੱਡਾ ਦੁੱਖ ਵੀ ਸਿੱਖ ਹੱਸ ਕੇ ਸਹਾਰ ਜਾਂਦਾ ਹੈ। ਖੋਪੜੀ ਲਵਾਣੀ ਛੋਟੀ ਗੱਲ ਨਹੀਂ, ਸੂਈ ਵੱਜ ਜਾਏ ਤੇ ਪਤਾ ਲੱਗ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੀ ਰਜਾ ਹੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿ ਖੋਪੜੀ ਲਵਾ ਦਿੱਤੀ ਗਈ, ਬੰਦ ਬੰਦ ਕਟਵਾ ਦਿੱਤਾ ਗਿਆ। ਕਿਤਨੀ ਸ਼ਹੀਦੀਆਂ ਹੋਈਆਂ ਸਿੱਖ ਧਰਮ ਦੇ ਅੰਦਰ, ਹਰ ਸਦੀ ਦੇ ਵਿੱਚ ਹੋਈਆਂ, ਇਹ ਵੈਸੇ ਨਹੀਂ ਹੁੰਦੀਆਂ, ਇਹ ਬਖਸ਼ਿਸ਼ ਸੀ, ਇਹ ਰਜਾ ਦੇ ਵਿੱਚ ਧਰਮ ਦੇ ਵਿੱਚ ਆ ਕੇ ਹੀ ਹੁੰਦੀਆਂ। ਗੁਰਦੇਵ ਕਹਿੰਦੇ ਹਨ ਕਿ ਜੋ ਮਾੜੇ ਕਰਮ ਨੂੰ ਮਿਟਦੇ ਨਹੀਂ, ਇਸ ਕਰਕੇ ਜੋ ਦੂਰ ਹਨ ਉਹ ਕਰਮਾਂ ਕਰਕੇ ਹਨ।
ਸਤ ਸੰਗਤ ਢੋਈ ਨਾ ਲੈਣ, ਵਿੱਚ ਸੰਗਤ ਗੁਰ ਵਿਚਾਰੇ।
ਗੁਰਦੇਵ ਪਾਤਸ਼ਾਹ ਦੀ ਸਤਸੰਗਤ ਦੇ ਵਿੱਚ ਇਹ ਵਿਚਾਰ ਹੈ, ਇਹ ਸੋਚਣੀ ਹੈ ਕਿ ਉਹ ਮਨੁੱਖ ਸਤਸੰਗਤ ਚ ਵੀ ਢੋਈ ਨਹੀਂ ਲੈ ਸਕਦੇ, ਆਉਣਗੇ ਜ਼ਰੂਰ ਪਰ ਮਨ ਕਰਕੇ ਬੜੇ ਦੂਰ ਹੋਣਗੇ। ਇੱਥੇ ਵੀ ਕੀ ਕਰਨਗੇ, ਪਿਛਲੇ ਕਰਮਾਂ ਦੇ ਸਿਧਾਂਤ ਦੇ ਕਾਰਨ ਅੱਗੇ ਫਿਰ ਬਖੀਲੀ, ਝੂਠ, ਨਿੰਦਿਆ, ਚੁਗਲੀ, ਲੜਾਈ, ਵਾਦ ਵਿਵਾਦ ਚੱਲਣਗੇ। ਕਿਉਂ, ਪਿੱਛੇ ਹੀ ਸਾਰਾ ਕੁਛ ਇਹ ਕੀਤਾ ਹੈ, ਕਦੀ ਪ੍ਰੇਮ ਕੀਤਾ ਨਹੀਂ ਕਿਸੇ ਨਾਲ। ਮਨੋਵਿਗਿਆਨ ਐਸਾ ਮੰਨਦਾ ਹੈ ਕਿ ਇੱਕ ਕਰਮ ਮਨ ਕਰਦਾ ਹੈ ਜਦੋਂ, ਤੇ ਹਜ਼ਾਰਾਂ ਵਾਈਬ੍ਰੇਸ਼ਨ ਉਹਦੇ ਕੋਲ ਬਣ ਜਾਂਦੀਆਂ ਦੁਬਾਰਾ ਕਰਨ ਵਾਸਤੇ। ਮਨੁੱਖ ਨੇ ਪਹਿਲੀ ਵਾਰ ਝੂਠ ਬੋਲਿਆ, ਮਨ ਪ੍ਰੇਰਿਤ ਕਰੇਗਾ ਫਿਰ ਬੋਲ, ਦੂਜੀ ਵਾਰੀ ਬੋਲਿਆ ਮਨ ਕਰੇਗਾ ਫਿਰ ਕਰ। ਦੁਨੀਆਂ ਦਾ ਹਰ ਮਾੜਾ ਕਰਮ ਜਦੋਂ ਮਨ ਇੱਕ ਵਾਰੀ ਕਰਦਾ ਹੈ, ਮਨੁੱਖ ਕਰਦਾ ਹੈ, ਉਹ ਫਿਰ ਦੁਬਾਰਾ ਜਦੋਂ ਕਰਦਾ ਉਹਦਾ ਮਨ ਉਹਨੂੰ ਹਜ਼ਾਰਾਂ ਵਾਰੀ ਉਧਰ ਧਕੇਲਦਾ ਹੈ। ਜਿਹਨੇ ਪ੍ਰਥਮ ਵਾਰੀ ਸ਼ਰਾਬ ਪੀਤੀ ਹੈ, ਮਨ ਕਹਿੰਦਾ ਹੈ ਫਿਰ ਪੀ, ਦੂਜੀ ਵਾਰੀ ਪੀਤੀ ਹੈ, ਤੀਜੀ ਵਾਰੀ ਪੀਤੀ ਹੈ, ਫਿਰ ਉਹ ਰਹਿ ਨਹੀਂ ਸਕੇਗਾ, ਹੁਣ ਸੰਸਕਾਰ ਅੰਦਰ ਬਣ ਗਏ ਹਨ, ਹੁਣ ਕਰਮ ਨਹੀਂ ਰਿਹਾ, ਹੁਣ ਸੰਸਕਾਰ ਬਣ ਗਏ ਹਨ। ਸੰਸਕਾਰ ਸੁਭਾਅ ਬਣ ਜਾਏਗਾ, ਸੁਭਾਅ ਆਦਤ ਬਣ ਜਾਏਗੀ, ਆਦਤ ਨਹੀਂ ਛੁੱਟਦੀ ਬਾਰ ਬਾਰ। ਇਸ ਕਰਕੇ ਗੁਰਦੇਵ ਕਹਿੰਦੇ ਨੇ ਇਹ ਕਰਮ ਹਨ, ਜੇ ਸਤਸੰਗਤ ਚ ਆ ਕੇ ਉਹਨਾਂ ਦਾ ਸੁਭਾਅ ਐਸਾ ਹੈ, ਨਿੰਦਿਆ ਚੁਗਲੀ ਝੂਠ ਬਖੀਲੀ ਚੱਲਦੀ ਰਹੇਗੀ।
ਕੋਈ ਜਾਈ ਮਿਲੇ ਹੁਣ ਉਹਨਾਂ ਨੂੰ ਕਿਸ ਮਾਰੇ ਜਮ ਜੰਦਾਰੇ,
ਉਹਨਾਂ ਵਰਗਿਆਂ ਨੂੰ ਫਿਰ ਕੋਈ ਜਾ ਕੇ ਮਿਲੇਗਾ, ਗੁਰਦੇਵ ਕਹਿੰਦੇ ਨੇ ਉਹ ਵੀ ਫਿਰ ਉਹਨਾਂ ਵਰਗਾ ਹੋ ਜਾਏਗਾ। ਸਿਆਣੇ ਕਹਿੰਦੇ ਹਨ ਅੱਗ ਦੇ ਕੋਲ ਜਾਈਏ ਤੇ ਸੇਕ ਲੱਗਦਾ ਹੀ ਲੱਗਦਾ, ਸੰਤ ਦੇ ਕੋਲ ਜਾਵਾਂਗੇ ਚੰਗੀ ਗੱਲ ਕਰਨ ਚ ਪਏ ਪਏਗੀ, ਤੇ ਜੇ ਭਰੇ ਹੋਏ ਪਾਪਾਂ ਦੇ ਨਾਲ ਮਨੁੱਖ ਦੇ ਕੋਲ ਜਾਵਾਂਗੇ ਉਹਦੀ ਸੰਗਤ ਫਲ ਜ਼ਰੂਰ ਬਖਸ਼ੇਗੀ, ਕੋਈ ਨਾ ਕੋਈ ਮਾੜਾ ਕਰਮ ਕਰਵਾਏਗੀ। ਜੋ ਖੁਦ ਪੀ ਰਿਹਾ ਹੈ ਉਹਦੇ ਨਾਲ ਰੋਜ਼ ਪੱਬ ਚ ਜਾਵਾਂਗੇ ਇੱਕ ਦਿਨ ਪੀਏਗਾ ਇਨਸਾਨ 100% ਹੋਏਗਾ ਕੰਮ। ਜੋ ਰੋਜ਼ ਨਿੰਦਿਆ ਕਰ ਰਿਹਾ ਸੁਣਦਾ ਸੁਣਦਾ ਗੁਰਦੇਵ ਕਹਿੰਦੇ ਨੇ ਕਰੇਗਾ ਵੀ, ਇਸ ਕਰਕੇ ਗੁਰਦੇਵ ਕਹਿੰਦੇ ਨੇ ਸੁਖਮਨੀ ਸਾਹਿਬ ਚ ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਸਾਰਿਆਂ ਤੋਂ ਆਪਣੇ ਨੀਚ ਸਮਝ। ਜੇ ਕੋਈ ਕਹਿ ਰਿਹਾ ਕਿ ਫਲਾਣਾ ਬੜਾ ਮਾੜਾ ਹੈ ਤੇ ਤੂੰ ਕਹਿ ਮੇਰਾ ਅਰਜਨ ਦੇਵ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਸਾਰਿਆਂ ਤੋਂ ਮਾੜਾ ਮੈਂ ਹਾਂ, ਤੇ ਜੇ ਗੁਰੂ ਦੀ ਨਹੀਂ ਮੰਨੀ, ਗੁਰਦੇਵ ਕਹਿੰਦੇ ਜੇ ਨਹੀਂ ਮੰਨੀ ਤੇ ਫਿਰ ਪ੍ਰਭੂ ਦੀ ਪ੍ਰਾਪਤੀ ਨਹੀਂ, ਕਿਉਂਕਿ ਹੁਕਮ ਹੁਕਮ ਮੰਨਿਆ ਹੋਵੇ ਪ੍ਰਵਾਨ, ਜੋ ਮੰਨ ਲੈਂਦਾ ਉਹ ਪ੍ਰਵਾਨ ਹੈ। ਗੁਰਦੇਵ ਨੇ ਕਹਿ ਦਿੱਤਾ ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਨਿੰਦਿਆ ਕਿਹਦੀ ਹੁੰਦੀ ਹੈ? ਕਿਸੇ ਦੀ ਬੁਰਾਈ। ਨਿੰਦਿਆ ਦਾ ਅਰਥ ਕੀ ਹੈ? ਕਿਸੇ ਦੀ ਬੁਰਾਈ ਨੂੰ ਟਟੋਲੀ ਜਾਣਾ, ਕੋਈ ਫੁੱਲ ਹੈ ਉਸਨੂੰ ਕੰਡਾ ਕਹੀ ਜਾਣਾ, ਇਹ ਕੰਡਾ ਹੈ। ਗੁਰਦੇਵ ਕਹਿੰਦੇ ਤੂੰ ਆਪਣੇ ਆਪ ਨੂੰ ਨੀਚ ਸਮਝ, ਸਭ ਤੇ ਜਾਣਿਆ ਆਪਸ ਕੋ ਮੰਦਾ, ਮੈਂ ਉਹਦੇ ਤੋਂ ਮਾੜਾ ਹਾਂ। ਇਹ ਭਾਵਨਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਇਹ ਉਪਦੇਸ਼ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਸੁਣੋ ਉਪਦੇਸ਼ ਹਿਰਦੈ ਵਸਾਵੋ, ਮਨ ਇੱਛੇ ਨਾਨਕ ਫਲ ਪਾਓ। ਉਪਦੇਸ਼ ਸੁਣਿਆ ਹੈ, ਮਨ ਦੇ ਵਿੱਚ ਵਸਾ ਤੇ ਜ਼ਿੰਦਗੀ ਉਹ ਵਿੱਚ ਲਾ, ਤੇ ਗੁਰਦੇਵ ਕਹਿੰਦੇ ਨੇ ਮਨ ਇੱਛੇ ਫਲ ਪਾ। ਜੇ ਮਨ ਇੱਛੀਆਂ ਮੁਰਾਦਾਂ ਨਹੀਂ ਮਿਲ ਰਹੀਆਂ ਤੇ ਕਿਤੇ ਨਾ ਕਿਤੇ ਉਪਦੇਸ਼ ਤੋਂ ਖਿੜਕੇ ਹੋਵਾਂਗੇ। ਜੇ ਉਪਦੇਸ਼ ਤੇ ਚੱਲ ਰਹੇ ਹਾਂ ਤੇ ਮਨ ਇੱਛੀਆਂ ਮੁਰਾਦਾਂ ਮਿਲਦੀਆਂ ਹਨ। ਗੁਰਦੇਵ ਕਹਿ ਰਹੇ ਹਨ ਕਿ ਇਹ ਜੋ ਉਹਨਾਂ ਦੇ ਕੋਲ ਨਿੰਦਕਾਂ ਦੇ ਜਾਂਦੇ ਉਹ ਵੀ ਫਿਰ ਜਮਾ ਦੇ ਵਸ ਪੈਂਦੇ ਹਨ।
ਗੁਰ ਬਾਬੇ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੂੜਿਆਰੇ।
ਜੋ ਗੁਰੂ ਨਾਨਕ ਸਾਹਿਬ ਨੇ ਫਿਟਕਾਰ ਦਿੱਤੇ ਚਲੇ ਗਏ ਗੁਰੂ ਨਾਨਕ ਸਾਹਿਬ ਤੋਂ, ਫਿਰ ਉਹ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਵੀ ਚਰਨੀ ਲਈ ਲੱਗੇ, ਉਹਨਾਂ ਨੇ ਵੀ ਉਹਨਾਂ ਨੂੰ ਫਿਟਕਾਰ ਦਿੱਤਾ।
ਗੁਰ ਤੀਜੀ ਪੀੜੀ ਵਿਚਾਰਿਆ, ਕਿਆ ਹੱਥ ਇਹਨਾਂ ਵਿਚਾਰੇ।
ਫਿਰ ਗੁਰੂ ਅਮਰਦਾਸ ਪਾਤਸ਼ਾਹ ਨੂੰ ਦਇਆ ਆਈ, ਉਹਨਾਂ ਨੇ ਸੋਚਿਆ ਕਿ ਇਹਨਾਂ ਦੇ ਵੀ ਹੱਥ ਕੀ ਹੈ, ਇਹ ਕਰਮ ਸਿਧਾਂਤ ਹੈ ਚੱਲ ਰਿਹਾ ਹੈ, ਇਹਨਾਂ ਨੀਚਾਂ ਤੇ ਵੀ ਦਇਆ ਕਰੋ, ਇਹ ਨੀਚ ਕਰਮ ਹਨ ਇਹਨਾਂ ਦੇ ਮਾੜੇ ਹਨ। ਤੇ ਗੁਰਦੇਵ ਪਾਤਸ਼ਾਹ ਦੀ ਦਿਆਲਤਾ, ਇਹਨੂੰ ਕਹਿੰਦੇ ਦਿਆਲਤਾ, ਹਨ ਇਹਨਾਂ ਦੇ ਨਿੰਦਕ ਹਨ, ਝੂਠੇ ਹਨ, ਪਾਪੀ ਹਨ, ਇਰਖਾਲੂ ਹਨ। ਗੁਰਦੇਵ ਕਹਿੰਦੇ ਨੇ ਇਹਨਾਂ ਤੇ ਵੀ ਬਖਸ਼ਿਸ਼ ਕਰੋ।
ਗੁਰ ਚੌਥੀ ਪੀੜੀ ਟਿਕਿਆ, ਤਿੰਨ ਨਿੰਦਕ ਦੁਸ਼ਟ ਸਭ ਤਾਰੇ।
ਚੌਥੇ ਪਾਤਸ਼ਾਹ ਨੇ ਫਿਰ ਸਾਰੇ ਨਿੰਦਕ ਦੁਸ਼ਟ ਤਾਰ ਦਿੱਤੇ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਰੇ ਨਿੰਦਕਾਂ ਨੂੰ ਵੀ, ਸਾਰੇ ਨਿੰਦਕ ਵੀ ਅਗਰ ਨਿੰਦਕ ਦੁਸ਼ਟ ਸਾਕਤ ਜੋ ਪ੍ਰਭੂ ਤੋਂ ਟੁੱਟਿਆ, ਜੇ ਉਹ ਵੀ ਹੱਥ ਜੋੜ ਕੇ ਆ ਜਾਵੇ, ਕਿਉਂਕਿ ਇੱਥੇ ਅਜਾਮਲ ਵਰਗੇ ਤਰ ਗਏ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪਾਪ ਕੀਤੇ, ਵਾਲਮੀਕਿ ਵਰਗੇ ਤਰ ਗਏ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਡਾਕੇ ਮਾਰੇ ਤੇ ਚੋਰੀਆਂ ਕੀਤੀਆਂ ਤੇ ਕਤਲ ਕੀਤੇ। ਜਦੋਂ ਉਹਨਾਂ ਨੂੰ ਸਪਤ ਰਿਸ਼ੀ ਦਾ ਸੰਗ ਮਿਲਿਆ ਤੇ ਸਪਤ ਰਿਸ਼ੀਆਂ ਨੇ ਤਾਰ ਦਿੱਤਾ ਵਾਲਮੀਕਿ ਨੂੰ, ਤੇ ਵਾਲਮੀਕਿ ਡਾਕੂ ਸੀ ਤੇ ਉਸ ਡਾਕੂ ਨੇ ਸ਼੍ਰੀ ਰਾਮ ਚੰਦਰ ਤੋਂ ਪਹਿਲਾਂ ਰਾਮਾਇਣ ਲਿਖ ਕੇ ਰੱਖ ਦਿੱਤੀ। ਇਤਨਾ ਵੱਡਾ ਸੰਤ ਕੌਣ ਬਣਿਆ? ਇੱਕ ਡਾਕੂ। ਬਾਬਾ ਬਿਧੀ ਚੰਦ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਆਉਣ ਤੋਂ ਪਹਿਲਾਂ ਕੀ ਸਨ? ਚੋਰੀਆਂ ਕਰਦੇ ਸਨ, ਚੋਰੀਆਂ ਕਰਕੇ ਹੀ ਆਏ ਸਨ, ਦੀਵਾਨ ਚ ਬੈਠੇ ਸਨ। ਪਾਤਸ਼ਾਹ ਨੇ ਦਇਆ ਦੀ ਨਜ਼ਰ ਕੀਤੀ ਤੇ ਨਿੰਦਕ ਦੁਸ਼ਟ ਚੋਰ ਗੁਰਦੇਵ ਕਹਿੰਦੇ ਨੇ ਫਿਰ ਤਾਰ ਦਿੱਤੇ।
ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੇ, ਤਿਸ ਕਾਰਜ ਸਭ ਸਵਾਰੇ।
ਕੋਈ ਪੁੱਤਰ ਮਿੱਤਰ ਗੁਰੂ ਦਾ ਪਿਆਰਾ ਗੁਰੂ ਦਾ ਪੁੱਤਰ ਬਣ ਕੇ ਆ ਕੇ ਗੁਰੂ ਦੀ ਸੇਵਾ ਕਰੇ, ਪਰ ਕਿਵੇਂ ਸੇਵਾ ਕਰੇ? ਗੁਰਦੇਵ ਕਹਿੰਦੇ ਨੇ ਕਿਵੇਂ ਸੇਵਾ ਕਰੇ? ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੁੱਟੀ, ਨਹਿ ਫਲ ਪਈ ਸਭ ਸੇਵਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਉਂ ਉਪਦੇਸ਼ ਕਰ ਰਹੇ ਨੇ? ਕਹਿੰਦੇ ਨੇ ਬੜੀ ਸੇਵਾ ਕੀਤੀ, ਬੜੀ ਸੇਵਾ ਕੀਤੀ, ਰਸ ਨਹੀਂ ਆਇਆ। ਨਾਮ ਰਸ, ਨਾਮ ਦੇ ਵਿੱਚ ਰਸ ਕਿਉਂ ਨਹੀਂ ਆਇਆ? ਗੁਰਦੇਵ ਕਹਿੰਦੇ ਨੇ ਕਾਮ ਨਾ ਵਿਸਰਿਓ, ਕਾਮ ਨੇ ਭੁੱਲਿਆ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ, ਨਾ ਕਾਮ ਵਿਸਰਿਆ, ਨਾ ਕ੍ਰੋਧ ਵਿਸਰਿਆ, ਨਾ ਲੋਭ ਛੁੱਟਿਆ, ਪਰ ਨਿੰਦਾ ਮੁਖ ਤੇ ਨਹੀਂ ਛੁੱਟੀ, ਤੇਰੀ ਰਸਨਾ ਰੋਜ਼ ਨਿੰਦਿਆ ਕਰਦੀ ਰਹੀ, ਕਰਦਿਆ ਰਹੀ। ਤੇ ਗੁਰਦੇਵ ਕਹਿੰਦੇ ਨੇ ਨਿਹਫਲ ਭਈ ਸਭ ਸੇਵਾ, ਉਹ ਨਿਸ਼ਫਲ ਗਈ, ਕਿਸੇ ਫਲ ਚ ਨਹੀਂ ਆਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਦੇਸ਼, ਸੇਵਾ ਕਰਨੀ ਹੈ, ਮੈਂ ਇਤਨਾ ਨਿਮਰ ਹੋ ਜਾਵਾਂ ਗੁਰੂ ਅਮਰਦਾਸ ਵਰਗੀ ਸੇਵਾ ਕਰਨੀ। ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ, ਸੇਵਾ ਕੀਤੀ ਹੈ। ਕਹਿੰਦੇ ਨੇ ਜਿਤਨਾ ਸਮਾਂ ਸੇਵਾ ਕੀਤੀ, ਕਿਸੇ ਨੇ ਕੁਛ ਵੀ ਬੋਲਿਆ, ਗੁਰੂ ਅਮਰਦਾਸ ਪਾਤਸ਼ਾਹ ਨੇ ਮੁੱਖੋਂ ਕਦੀ ਵਚਨ ਨਹੀਂ ਕਹੇ, ਸ਼ਾਂਤ, ਕਿਸੇ ਦੀ ਨਿੰਦਿਆ ਨਹੀਂ ਚੁਗਲੀ, ਬੋਲੇ ਵੀ ਨਹੀਂ ਕਿਸੇ ਨਾਲ। ਭਾਈ ਸੰਤੋਖ ਸਿੰਘ ਕਹਿੰਦੇ ਨੇ ਰਹਿ ਇਕਾਂਤ ਬੈਠੇ, ਉਹ ਇਕਾਂਤ ਚ ਬੈਠੇ ਰਹਿੰਦੇ ਸਨ, ਕਰਤ ਸੇਵਾ ਫਲ ਲੈਣ, ਸੇਵਾ ਕਰਦੇ ਸਨ ਇਕਾਂਤ ਚ ਬਹਿ ਕੇ, ਤੇ ਫਲ ਫਲ ਦੇ ਨਾਲ ਭਰਪੂਰ ਕਿਵੇਂ ਹੋਏ? ਆਪਣੀ ਜਗ੍ਹਾ ਟਿਕਾ ਦਿੱਤਾ ਸੇਵਾ ਦਾ ਫਲ। ਪਰ ਕਿਹੋ ਜਿਹੀ ਸੇਵਾ ਸੀ? ਨਾ ਉੱਥੇ ਕ੍ਰੋਧ ਸੀ, ਨਾ ਉੱਥੇ ਵਾਸ਼ਨਾ ਸੀ, ਨਾ ਗੁਰੂ ਅੰਗਦ ਦੇਵ ਪਾਤਸ਼ਾਹ ਤੋਂ ਕੋਈ ਧਨ ਪੁੱਤਰ ਜਾਇਦਾਦ ਕੁਛ ਨਹੀਂ ਚਾਹੀਦਾ ਸੀ, ਨਾ ਕਿਸੇ ਦੀ ਨਿੰਦਿਆ ਸੀ, ਬਸ ਸੇਵਾ ਸੀ, ਗੁਰੂ ਦੀ ਸੇਵਾ ਸੀ। ਤੇ ਗੁਰਦੇਵ ਪਾਤਸ਼ਾਹ ਨੇ ਆਪਣੀ ਜਗ੍ਹਾ ਬਿਠਾ ਦਿੱਤਾ, ਸਿੱਖ ਨੂੰ ਗੁਰੂ ਬਣਾ ਦਿੱਤਾ। ਗੁਰਦੇਵ ਕਹਿੰਦੇ ਨੇ ਉਹੋ ਜਿਹਾ ਕੋਈ ਪੁੱਤ ਮਿੱਤਰ ਕੋਈ ਗੁਰਸਿੱਖ ਹੋਏ ਜੋ ਆਪਣੇ ਅੰਦਰ ਨੂੰ ਮਾਰ ਕੇ, ਸੇਵਾ ਦਾ ਅਰਥ ਹੈ ਆਪਣੇ ਆਪ ਨੂੰ ਮਾਰਨਾ, ਸੇਵਾ ਕਰੇ ਉਹ ਸਾਰੇ ਪਦਾਰਥ ਪਾਉਂਦਾ ਹੈ।
ਜੋ ਇੱਛਾ ਸੋ ਫਲ ਪਾਏ ਸੀ, ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ।
ਪਰਮਾਤਮਾ ਦੇ ਦਰ ਦੇ ਉੱਤੇ ਪੁੱਤਰ ਧਨ ਲਕਸ਼ਮੀ ਸਾਰਾ ਕੁਛ ਪਿਆ ਹੈ, ਇਹ ਸਾਰੇ ਪਦਾਰਥ ਚਾਹੀਦੇ ਹਨ। ਮਾਣ ਮੰਗੋ ਤਾਣ ਮੰਗੋ ਧਨ ਲਖਮੀ ਸੁੱਧ ਦੇ, ਪੰਜਵੇਂ ਪਾਤਸ਼ਾਹ ਜੀ ਦਾ ਉਪਦੇਸ਼। ਮਾਣ ਵੀ ਚਾਹੀਦਾ, ਇੱਜ਼ਤ ਵੀ ਚਾਹੀਦੀ ਹੈ, ਤਾਣ ਵੀ ਚਾਹੀਦਾ, ਤਾਕਤ ਵੀ ਚਾਹੀਦੀ ਹੈ। ਗੁਰਦੇਵ ਪਾਤਸ਼ਾਹ ਨੇ ਤੋਂ ਬਿਨਾਂ ਨਹੀਂ ਜੀਣਾ। ਧਨ ਵੀ ਚਾਹੀਦਾ, ਧਨ ਤੋਂ ਬਿਨਾਂ ਕਾਹਦੀ ਜ਼ਿੰਦਗੀ। ਜੇ ਗ੍ਰਿਸ਼ਤੀ ਬਣਾਇਆ ਤੇ ਧਨ ਦਿਓ। ਲਖਮੀ ਘਰ ਵਾਲੀ ਇਸਤਰੀ ਵੀ ਚਾਹੀਦੀ ਹੈ, ਸੁੱਧ ਦੇ ਇੱਕ ਪੁੱਤਰ ਵੀ ਚਾਹੀਦਾ। ਸਾਰੀਆਂ ਮੰਗਾਂ ਮੰਗ ਰਹੇ ਨੇ ਗੁਰਦੇਵ ਪਾਤਸ਼ਾਹ, ਪਰ ਗੁਰਦੇਵ ਕਹਿੰਦੇ ਨੇ ਇਹਨਾਂ ਚੀਜ਼ਾਂ 'ਚ ਫਸਣਾ ਨਹੀਂ। ਜੋ ਇਹਨਾਂ ਦਾਤ ਦੇ 'ਚ ਫਸ ਗਿਆ ਉਹ ਡੁੱਬ ਗਿਆ। ਦਾਤ ਪਿਆਰੀ ਵਿਸਰਿਆ ਦਾਤਾਰ, ਦਾਤ ਆਈ ਮਿਲੀ ਤੇ ਦਾਤ 'ਚ ਫਸ ਗਏ, ਦਾਤਾਰ ਭੁੱਲ ਗਿਆ। ਗੁਰਦੇਵ ਕਹਿੰਦੇ ਨੇ ਦਾਤ ਨੂੰ ਚੇਤੇ ਕਰਕੇ ਦੇਖ ਕੇ ਦਾਤਾਰ ਦਾ ਚਿੰਤਨ ਕਰਨਾ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਵਸੈ ਗ੍ਰਹਿ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜਿਹਦੀ ਕਿਰਪਾ ਦੇ ਨਾਲ ਤੂੰ ਇੰਨੇ ਸੋਹਣੇ ਘਰ ਚ ਵਸ ਰਿਹਾ, ਉਸ ਘਰ ਨੂੰ ਦੇਖ, ਖੁਸ਼ ਹੋ ਤੇ ਦੋਵੇਂ ਟਾਈਮ ਹੱਥ ਜੋੜ ਦੇ ਗੁਰੂ ਨਾਨਕ ਸਾਹਿਬ ਅੱਗੇ। ਮਹਾਰਾਜ ਤੁਹਾਡੀ ਕਿਰਪਾ ਇਹ ਘਰ ਮੈਨੂੰ ਮਿਲਿਆ, ਇਹ ਪੁੱਤਰ ਮੈਨੂੰ ਮਿਲਿਆ ਜੋ ਮੇਰੀ ਆਗਿਆ ਸੀ, ਇਹਨੂੰ ਜੀ ਇਸਤਰੀ ਮਿਲੀ, ਇਹ ਧਨ ਦੌਲਤ ਪਦਾਰਥ ਮਿਲੇ ਤੁਹਾਡੀ ਕਿਰਪਾ। ਇਹ ਪਦਾਰਥ ਮਿਲੇ ਹਨ, ਪਦਾਰਥਾਂ ਨੂੰ ਦੇਖ ਕੇ ਪਰਮਾਤਮਾ ਦਾ ਚਿੰਤਨ ਕਰ, ਉਹਦਾ ਸ਼ੁਕਰਾਨਾ ਕਰ।
ਸਬਦ ਧਾਰ ਸਤਿਗੁਰੂ ਵਿੱਚ ਜਿਸ ਅੰਦਰ ਹਰ ਪੁਰ ਧਾਰੇ।
ਸਾਰੇ ਨਿਧਾਨ, ਸਾਰੇ ਖਜ਼ਾਨੇ ਗੁਰਦੇਵ ਪਾਤਸ਼ਾਹ ਦੇ ਵਿੱਚ ਹਨ, ਕਿਉਂਕਿ ਗੁਰੂ ਦੇਵ ਪਾਤਸ਼ਾਹ ਦੇ ਅੰਦਰ ਪਰਮਾਤਮਾ ਡਿੱਗ ਜਾਂਦਾ ਹੈ। ਗੁਰੂ ਦੇ ਅੰਦਰ ਤੇ ਪਰਮਾਤਮਾ 'ਚ ਕੋਈ ਫਰਕ ਨਹੀਂ। ਜੋ ਗੁਰੂ 'ਚ ਤੇ ਪਰਮਾਤਮਾ 'ਚ ਫਰਕ ਕਰਦਾ ਹੈ ਉਹ ਬਹੁਤ ਥੱਲੇ ਹੈ। ਗੁਰੂ ਤੇ ਪਰਮਾਤਮਾ 'ਚ ਕੋਈ ਅੰਤਰ ਨਹੀਂ। ਗੁਰੂ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੇਰੇ ਭਾਈ ਮਿੱਤਰ, ਗੁਰੂ ਤੇ ਗੋਬਿੰਦ ਵਿੱਚ ਕੋਈ ਭੇਦ ਨਹੀਂ। ਕਵੀ ਤੁਲਸੀ ਤਾਂ ਕਹਿੰਦੇ ਨੇ ਗੁਰੂ ਗੋਬਿੰਦ ਦੋ ਖੜੇ ਕਾਕੋ ਲਾਗੇ ਪਾਏ, ਬਲਿਹਾਰੀ ਗੁਰੂ ਆਪ ਨੇ ਜਿਨ ਗੋਬਿੰਦਿਓ ਮਿਲਾਏ। ਗੁਰੂ ਤੇ ਗੋਬਿੰਦ, ਪਰਮਾਤਮਾ ਦੇ ਗੁਰੂ ਸਾਹਮਣੇ ਖੜੇ ਹੋ ਜਾਣ, ਮੈਂ ਕਿਹਦੇ ਚਰਨੀ ਪਵਾਂ। ਕਿਸੇ ਨੇ ਪੁੱਛਿਆ ਤੁਲਸੀਦਾਸ ਤੂੰ ਕਿਹਦੇ ਚਰਨੀ ਪਹਿਲਾਂ ਪਵੇਗਾ, ਕਹਿੰਦਾ ਮੈਂ ਆਪਣੇ ਗੁਰੂ ਦੇ ਚਰਨੀ ਪਵਾਂਗਾ। ਉਹ ਕਹਿਣ ਲੱਗਾ ਕਿਉਂ, ਪਰਮਾਤਮਾ ਨੂੰ ਤੇ ਮਿਲਣਾ ਮਕਸਦ ਹੈ। ਕਹਿੰਦਾ ਮੇਰੇ ਮਕਸਦ ਦੀ ਪੂਰਤੀ ਮੇਰਾ ਗੁਰੂ ਕਰਵਾਉਂਦਾ ਹੈ। ਜੇ ਗੁਰੂ ਨਾ ਹੁੰਦਾ, ਜੇ ਗੁਰੂ ਨਾ ਹੁੰਦਾ ਤੇ ਸਤਸੰਗਤ ਵੀ ਨਾ ਹੁੰਦੀ, ਜੇ ਸਤਸੰਗਤ ਨਾ ਹੁੰਦੀ ਤੇ ਗਿਆਨ ਵੀ ਨਾ ਮਿਲਦਾ, ਤੇ ਜੇ ਗਿਆਨ ਨਾ ਮਿਲਦੀ ਤੇ ਗੁਰਦੇਵ ਕਹਿੰਦੇ ਨੇ ਗਿਆਨ ਗੁਰੂ ਆਤਮ ਉਪਦੇਸ਼, ਗਿਆਨ ਹੀ ਗੁਰੂ ਹੈ, ਤੇ ਫਿਰ ਪ੍ਰਾਪਤੀ ਨਹੀਂ ਸੀ ਹੋਣੀ। ਗੁਰਦੇਵ ਕਹਿੰਦੇ ਨੇ ਪ੍ਰਭੂ ਤੇ ਗੁਰੂ ਚ ਕੋਈ ਅੰਤਰ ਨਹੀਂ, ਸਾਰੇ ਨਿਧਾਨ ਉਸ ਵਿੱਚ ਹਨ।
ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਿਲਾਰੇ।
ਉਹ ਹੀ ਗੁਰੂ ਨੂੰ ਪਾਉਂਦਾ ਹੈ ਜਿਸ ਲਿਖਿਆ ਲਿਖਤ ਲਿਲਾਰ। ਲਿਲਾਰ ਕਹਿੰਦੇ ਨੇ ਮੱਥੇ ਨੂੰ। ਗੁਰੂ ਦੀ ਪ੍ਰਾਪਤੀ ਉਹਨੂੰ ਹੈ ਜਿਹਦੇ ਮੱਥੇ ਦੇ ਉੱਤੇ ਚੰਗੇ ਕਰਮ ਭਾਗ ਜਾਗ ਗਏ ਹਨ। ਕੁਛ ਪੁਰਬਲਾ ਕਰਮ ਜਦੋਂ ਜਾਗਿਆ ਤਾਂ ਹੀ ਇੱਥੇ ਗੁਰੂ ਦੀ ਪ੍ਰਾਪਤੀ ਹੋਈ।
ਜਨ ਨਾਨਕ ਮੰਗੇ ਧੂੜ ਤਿੰਨ ਜੋ ਗੁਰ ਸਿੱਖ ਮਿੱਤ ਪਿਆਰੇ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਨੇ ਮਾਇਆ ਨੂੰ ਸ਼ਰਨ ਦਿੱਤੀ। ਦੀਨ ਦੁਨੀਆਂ ਦੇ ਮਾਲਕ ਕਹਿੰਦੇ ਨੇ ਉਹ ਗੁਰਸਿੱਖ ਮਿੱਤਰ ਪਿਆਰਾ ਜਿਹੜਾ ਗੁਰੂ ਦੇ ਹੁਕਮ ਚ ਚੱਲ ਰਿਹਾ, ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਲੋਚਦਾ ਹਾਂ। ਕਿਤਨੇ ਉੱਤਮ ਹੁੰਦੇ ਹਨ ਗੁਰਸਿੱਖ ਜੋ ਆਪਣੇ ਮਨ ਨੂੰ ਮਾਰ ਕੇ ਤੇ ਗੁਰੂ ਦੇ ਮੁਤਾਬਿਕ ਆਪਣੀ ਜੀਵਨੀ ਜੀਵਨ ਜੀਂਦੇ ਹਨ। ਗੁਰਦੇਵ ਕਹਿੰਦੇ ਨੇ ਮੈਂ ਉਹਨਾਂ ਦੇ ਚਰਨਾਂ ਦੀ ਧੂੜੀ। ਨਾਨਕ ਦਾਸ ਕਹਿ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਮੈਨੂੰ ਸੰਤਾਂ ਦੀ ਧੂਰੀ ਬਣਾ ਦੇ। ਜੇ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ ਜੋ ਆਪ ਜਪੈ ਅਵਰੈ ਨਾਮ ਜਪਾਵੈ। ਜੋ ਆਪ ਜਪ ਰਿਹਾ ਤੇ ਜਪ ਕੇ ਆਪਣੇ ਅਨੁਭਵ ਨੂੰ ਵੰਡ ਰਿਹਾ ਕਿ ਜਪ ਲਵੋ ਤਾਂ ਹੀ ਰਸ ਹੈ, ਤਾਂ ਹੀ ਆਨੰਦ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਉਸ ਕਰਨੀ ਤੇ ਕਥਨੀ ਵਾਲੇ ਗੁਰਸਿੱਖ ਦੀ, ਜੋ ਕਰਨੀ ਅਤੇ ਕਥਨੀ ਜੀਵਨ ਦੇ ਵਿੱਚ ਇੱਕ ਹੈ, ਉਹਦੇ ਚਰਨਾਂ ਦੀ ਧੂੜੀ ਗੁਰੂ ਨਾਨਕ ਸਾਹਿਬ ਮੰਗ ਰਹੇ ਹਨ। ਗੁਰਦੇਵ ਪਾਤਸ਼ਾਹ ਕਿਰਪਾ ਕਰਨ, ਇਹ ਉਪਦੇਸ਼ ਗੁਰਦੇਵ ਪਾਤਸ਼ਾਹ ਜੀ ਦਾ ਹੈ। ਸਾਨੂੰ ਇਹਦੇ ਉੱਤੇ ਚੱਲਣ ਦੀ ਸਮਰੱਥਾ ਬਖਸ਼ਣ। ਇਤਨੀ ਸੇਵਾ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਲਿਖਵਾਂ ਅੰਤਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਿਆਰੇ। ਜਨ ਨਾਨਕ ਮੰਗਿਆ ਧੂੜ ਤਿੰਨ ਜੋ ਗੁਰਸਿੱਖ ਮਿਲਤ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।